ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਵਰਸਾਏ ਇਸ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਦੀ ਤਰਤੀਬ ਵਿੱਚ ਅੱਜ 26 ਅੰਗ ਤੇ ਗੁਰੂ ਅਮਰਦਾਸ ਜੀ ਦੇ ਸ੍ਰੀ ਰਾਗ ਦੇ ਪਹਿਲੇ ਸ਼ਬਦ ਤੋਂ ਵਿਚਾਰ ਆਰੰਭ ਹੋਵੇਗੀ। ਸਤਿਗੁਰੂ ਜੀ ਨੇ ਇਹ ਜਿੰਨੇ ਵੀ ਸ਼ਬਦ ਉਚਾਰੇ ਨੇ ਬਹੁਤਿਆਂ ਵਿੱਚ ਚਾਰ ਅੰਕਾਂ ਵਾਲੇ ਸ਼ਬਦ ਹਨ ਤੇ ਇੱਕ ਵਿਚਕਾਰ ਕੇਂਦਰੀ ਭਾਵ ਰਹਾਉ ਦੀ ਤੁਕ ਹੈ। ਇਨ੍ਹਾਂ ਸ਼ਬਦਾਂ ਨੂੰ ਜੇ ਆਪਸ ਵਿੱਚ ਜੋੜ ਕੇ ਵਿਚਾਰਨਾ ਹੋਵੇ ਕਿ ਗੁਰੂ ਸਾਹਿਬ ਇਨ੍ਹਾਂ ਵੱਖਰੇ ਵੱਖਰੇ ਵਿਚਾਰਾਂ ਵਿੱਚ ਕੀ ਕਹਿਣਾ ਚਾਹੁੰਦੇ ਨੇ, ਤਾਂ ਆਧਾਰ ਉਸ ਇੱਕ ਤੁਕ ਨੂੰ ਬਣਾਇਆ ਜਾਂਦਾ ਹੈ ਜੋ ਰਹਾਉ ਵਿੱਚ ਉਚਾਰੀ ਗਈ ਹੈ। ਇਸ ਸ਼ਬਦ ਦੀ ਪਹਿਲੀ ਤੁਕ ਰਹਾਉ ਦੀ ਹੈ ਕਿ ਮਨ ਮੇਰੇ ਹਰ ਰਸ ਚਾਖ ਤਿਖ ਜਾਏ। ਇਹਦੇ ਅਰਥ ਨੇ, ਹੇ ਮੇਰੇ ਮਨਾ, ਤੇਰੇ ਅੰਦਰ ਜਿਹੜੀ ਤਿਖ ਪਿਆਸ ਤ੍ਰਿਸ਼ਨਾ ਲੱਗੀ ਹੋਈ ਏ, ਉਹ ਤੂੰ ਵਾਹਿਗੁਰੂ ਦੇ ਨਾਮ ਦਾ ਰਸ ਪੀ ਤੇ ਉਹ ਤੇਰੀ ਤ੍ਰਿਸ਼ਨਾ ਚਲੀ ਜਾਏਗੀ। ਇਹ ਤੇ ਇਹਦੇ ਅਰਥ ਨੇ, ਪਰ ਹਰ ਇੱਕ ਸ਼ਬਦ ਕਿਸੇ ਕਾਰਨ ਕਰਕੇ ਉਚਾਰਿਆ ਹੁੰਦਾ ਹੈ। ਇਹਦਾ ਕਾਰਨ ਕੀ ਹੈ, ਇਹਦਾ ਸਵਾਲ ਕੀ ਹੈ, ਕਿਸੇ ਨੇ ਪੁੱਛਿਆ ਗੁਰੂ ਅਮਰਦਾਸ ਮਹਾਰਾਜ ਜੀਓ ਕਿ ਮੇਰੇ ਮਨ ਦੇ ਵਿੱਚ ਦਿਨ ਰਾਤ ਇੱਕ ਪਿਆਸ, ਮੇਰੇ ਮਨ ਦੇ ਵਿੱਚ ਇੱਕ ਤ੍ਰਿਸ਼ਨਾ ਦੀ ਅਗਨੀ ਭਟਕਣਾ ਲੱਗੀ ਰਹਿੰਦੀ, ਮੇਰਾ ਮਨ ਕਦੀ ਟਿਕਦਾ ਨਹੀਂ, ਮੇਰਾ ਮਨ ਡੋਲਦਾ ਰਹਿੰਦਾ, ਭੱਜਦਾ ਰਹਿੰਦਾ, ਵਿਚਾਰਾਂ ਵਿੱਚ ਖੁੱਭਿਆ ਰਹਿੰਦਾ, ਤੇ ਇਹਦਾ ਕੋਈ ਇਲਾਜ ਹੈ? ਤੇ ਸੱਚੇ ਪਾਤਸ਼ਾਹ ਨੇ ਪਹਿਲਾਂ ਕਿਹਾ ਕਿ ਹੇ ਮੇਰੇ ਮਨ, ਵਾਹਿਗੁਰੂ ਦੇ ਨਾਮ ਦਾ ਰਸ ਚੱਖ, ਚੱਖ ਦਾ ਮਤਲਬ ਚੰਗੀ ਤਰ੍ਹਾਂ ਚੱਖਣਾ, ਖਾਣਾ ਨਹੀਂ, ਉਹਨੂੰ ਚਬਾਉਣਾ, ਚੰਗੀ ਤਰ੍ਹਾਂ ਖਾਣਾ। ਇਹਦਾ ਮਤਲਬ, ਚਾਖ ਦਾ ਮਤਲਬ ਹੁੰਦਾ ਹੈ ਜਿਵੇਂ ਭੋਜਨ ਦੀ ਗ੍ਰਾਹੀ ਮੂੰਹ ਵਿਚ ਪਾ ਕੇ ਆਪਾਂ ਕਈ ਵਾਰੀ ਉਹਨੂੰ ਚਾਬਣੇ ਆ, ਕਈ ਵਾਰੀ, ਇੱਕ ਵਾਰੀ ਨਹੀਂ ਕਿ ਗ੍ਰਾਹੀ ਮੂੰਹ ਵਿਚ ਪਾਈ ਤੇ ਸਾਬਤ ਲੰਘਾ ਦਿੱਤੀ, ਜਾਂ ਇੱਕ ਵਾਰੀ ਗ੍ਰਾਹੀ ਨੂੰ ਚੱਬ ਲਿਆ ਤੇ ਉਹ ਅੱਗੇ ਲੰਘਾ ਦਿੱਤੀ, ਨਹੀਂ। ਚਾਖ ਦਾ ਅਰਥ ਹੈ ਚੱਖਣਾ, ਸਵਾਦ ਲੈਣਾ, ਕਿਸੇ ਚੀਜ਼ ਨੂੰ ਚੂਸਣਾ, ਇਉਂ ਕਹਿ ਲਓ। ਜਿਵੇਂ ਕੋਈ ਬੱਚਾ ਮੂੰਹ ਵਿਚ ਕੋਈ ਚੀਜ਼ ਪਾਉਂਦਾ ਨਾ, ਟੋਫੀ ਆਦਿ, ਤੇ ਉਹਨੂੰ ਇੱਕੋ ਵਾਰੀ ਨਹੀਂ ਖਾਂਦਾ, ਉਹਨੂੰ ਚੱਖਦਾ, ਚੱਸਦਾ ਉਸਨੂੰ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਤੂੰ ਚੱਖ, ਯਾਨੀ ਕਿ ਇੱਕੋ ਦਮ ਨਹੀਂ, ਉਹਨੂੰ ਹੌਲੀ ਹੌਲੀ ਜਪੀ ਜਾ, ਹੌਲੀ ਹੌਲੀ, ਸਹਿਜੇ 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 ਜਪ, ਤੇ ਉਸ ਸ਼ਬਦ ਵਿਚੋਂ, ਉਸ ਨਾਮ ਵਿਚੋਂ ਤੈਨੂੰ ਰਸ ਆਉਣ ਲੱਗ ਪਏਗਾ। ਜਿਸ ਰਸ ਨੂੰ ਪੀ ਕੇ ਤੇਰਾ ਮਨ ਜੋ ਭਟਕ ਰਿਹਾ ਉਹ ਜਿਹੜਾ ਟਿਕ ਜਾਏਗਾ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਇਸ ਨਾਮ ਨੂੰ ਚੱਖਿਆ, ਜਿਨ੍ਹੀ ਸਤਿਗੁਰ, ਜਿਨ੍ਹੀ ਗੁਰਮੁਖ ਚੱਖਿਆ, ਸਹਿਜੇ ਰਹੇ ਸਮਾਏ, ਜਿਨ੍ਹਾਂ ਨੇ ਇਸ ਨਾਮ ਦੇ ਮਿੱਠੇ ਨੂੰ ਚੱਖਿਆ, ਉਨ੍ਹਾਂ ਦਾ ਮਨ ਸਹਿਜ ਅਵਸਥਾ ਵਿਚ ਅਡੋਲ ਹੋ ਕੇ ਟਿਕ ਗਿਆ, ਤੇ ਉਸ ਨਾਮ ਦੇ ਵਿਚ ਹੀ ਰਸ ਵਿਚ ਉਹ ਫਿਰ ਟਿਕੇ ਰਹਿੰਦੇ ਨੇ, ਗੜੋਂਦ ਹੋਏ ਰਹਿੰਦੇ ਨੇ। ਇਹ ਤੇ ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਹੁਣ ਇਹਦੇ ਕਾਰਨ ਅੱਗੇ ਹੋਰ ਕਈ ਕੀ ਕਰਨਾ ਚਾਹੀਦਾ ਉਸ ਰਸ ਨੂੰ ਚੱਖਣ ਵਾਸਤੇ। ਗੁਰੂ ਸਾਹਿਬ ਇਥੋਂ ਕਹਿੰਦੇ ਸ੍ਰੀ ਰਾਗ ਮਹੱਲਾ ਤੀਜਾ, ਤੀਜੇ ਪਾਤਸ਼ਾਹ ਬਖਸ਼ਾਂ ਦੇ ਮਾਲਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਬਖਸ਼ਾਂ ਕਰ ਰਹੇ ਨੇ ਪਹਿਲੇ ਘਰ ਵਿਚ, ਔਰ ਇਕ ਓਅੰਕਾਰ ਵਾਹਿਗੁਰੂ ਨੂੰ ਮਿਲਣਾ ਹੀ ਇਸ ਸ਼ਬਦ ਦਾ ਪ੍ਰਯੋਜਨ ਹੈ ਜੋ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਇਥੋਂ ਸਤਿਗੁਰੂ ਕਹਿੰਦੇ ਹਉ ਸਤਿਗੁਰ ਸੇਵੀ ਆਪਣਾ, ਇਕ ਮਨ ਇਕ ਚਿਤ ਭਾਏ। ਹੇ ਮੇਰੇ ਮਨਾ, ਜੇ ਤੂੰ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਣਾ, ਤੇ ਮੈਂ ਤਾਂ ਇਸ ਤਰ੍ਹਾਂ ਉਸ ਰਸ ਨੂੰ ਪਾਇਆ ਕਿ ਮੈਂ ਆਪਣੇ ਪੂਰੇ ਸਤਿਗੁਰੂ ਦੀ ਸੇਵਾ ਕਰ ਰਿਹਾ, ਸਤਿਗੁਰੂ ਦਾ ਸਿਮਰਨ ਕਰ ਰਿਹਾ, ਬਾਣੀ ਦਾ ਜਾਪ, ਨਿਤ ਨੇਮ ਸਿਮਰਨ ਕਰਨਾ, ਅਭਿਆਸ ਕਰਨਾ, ਗੁਰੂ ਕੇ ਹੁਕਮ ਨੂੰ ਜ਼ਿੰਦਗੀ ਵਿਚ ਕਮਾਉਣਾ, ਇਹਨੂੰ ਗੁਰੂ ਦੀ ਸੇਵਾ ਕਹਿੰਦੇ। ਗੁਰੂ ਅਮਰਦਾਸ ਜੀ ਕਹਿੰਦੇ ਮੈਂ ਤਾਂ ਆਪਣੇ ਗੁਰੂ ਦੀ ਸੇਵਾ ਕੀਤੀ ਹੈ, ਤੇ ਮਹਾਰਾਜ ਜੀ ਕਿਵੇਂ ਕੀਤੀ ਹੈ? ਕਹਿੰਦੇ ਇਕ ਮਨ, ਇਕ ਮਨ ਦਾ ਮਤਲਬ ਹੁੰਦਾ ਇਰਾਦੇ ਸਹਿਤ, ਡੋਲਣਾ ਨਾ, ਪਿੱਛੇ ਪਰਤ ਕੇ ਨਾ ਵੇਖਣਾ ਕੌਣ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ, ਵਡਿਆਈ ਹੋ ਰਹੀ ਹੈ ਕਿ ਨਹੀਂ ਹੋ ਰਹੀ, ਪਿੱਛੇ ਪਰਤ ਕੇ ਨਾ ਵੇਖਣਾ, ਸੇਵਾ ਤਾਂ ਥਾਂ ਪੈਗੀ। ਇਕ ਮਨ ਹੋ ਕੇ ਕਰੀ ਤੂੰ ਉਹ ਸੇਵਾ ਦੇ ਬਦਲੇ ਤੇ ਕੁਝ ਚਾਹੀਨਾ, ਵੀ ਮੈਨੂੰ ਤੇ ਸਤਿਕਾਰ ਹੀ ਨਹੀਂ ਮਿਲਦਾ, ਫਲਾਣੇ ਨੂੰ ਤੇ ਸਤਿਕਾਰ ਮਿਲ ਗਏ, ਇੱਥੇ ਤੇ ਅਸੀਂ ਫਸੇ ਪਏ ਹਾਂ, ਸਾਡੀ ਜਿਹੜੀ ਜਪ ਤਪ ਨੇ ਉਹ ਖੜੇ ਕਿੱਥੇ ਨੇ, ਬਿਰਤੀਆਂ ਤੇ ਬਦਲਦੀਆਂ ਨੇ, ਤਾਂ ਤੇ ਲਾਭ ਨਹੀਂ ਹੁੰਦਾ, ਤਾਂ ਤੇ ਵਿਕਾਸ ਨਹੀਂ ਹੁੰਦਾ। ਕਹਿੰਦੇ ਨੇ ਇਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਗੁਰੂ ਅੱਗੇ ਮਾਰ ਦੇ, ਇਕ ਮਨ ਦਾ ਮਤਲਬ ਮਨ ਨੂੰ ਮਾਰ ਕੇ ਭਗਤੀ ਕਰਨੀ, ਤੇ ਇਕ ਚਿੱਤ ਹੋ ਕੇ ਤੇਰੇ ਅੰਦਰ ਹੋਰ ਕੋਈ ਇੱਛਾ, ਹੋਰ ਕੋਈ ਵਡਿਆਈ ਦੀ ਸ਼ੋਭਾ ਨਹੀਂ, ਅੰਦਰ ਇੱਛਾ ਨਹੀਂ ਹੋਣੀ ਚਾਹੀਦੀ, ਇਕ ਚਿੱਤ ਭਾਏ, ਤੇ ਫਿਰ ਤੇਰੇ ਵਿਚ ਭਾਵਨਾ ਵੀ ਰਹਿਣੀ ਚਾਹੀਦੀ, ਪਿਆਰ ਰਹਿਣਾ ਚਾਹੀਦਾ, ਕਿਉਂਕਿ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ। ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਸਰੂਪ ਨੇ, ਉਹ ਜਿਹੜੇ ਤੇਰੇ ਮਨ ਦੀ ਕਾਮਨਾ ਇਸ ਹਰੀ ਰਸ ਤੇ ਮਨ ਨੂੰ ਟਿਕਾਣ ਦੀ ਇੱਛਾ ਪੂਰੀ ਕਰਨ ਵਾਲੇ ਨੇ। ਸਤਿਗੁਰੂ ਵਿਚ ਸਾਰੇ ਪਦਾਰਥ ਨੇ, ਬਖਸ਼ਾਂ ਨੇ, ਉਹ ਤੇਰੇ ਮਨ ਨੂੰ ਟਿਕਾ ਦੇਣਗੇ ਔਰ ਤੈਨੂੰ ਅਸਲੀ ਗੱਲ ਬੁਝਾ ਦੇਣਗੇ, ਬੁਝਾਉਣਗੇ ਵੀ ਕਿਵੇਂ ਕਰਨਾ, ਇਸ ਤਰ੍ਹਾਂ ਧੱਕੇ ਨਾਲ, ਹੱਠ ਨਾਲ ਨਹੀਂ। ਕਹਿੰਦੇ ਜਦੋਂ ਤੈਨੂੰ ਇਹ ਜਾਚ ਆ ਗਈ ਵੀ ਸਤਿਗੁਰੂ ਜੀ ਦੀ ਸੇਵਾ ਇੱਕ ਮਨ ਹੋ ਕੇ ਕਰਨੀ ਹੈ, ਫਿਰ ਮਨ ਦੀ ਪਿਆਸ ਜਾਏਗੀ ਤੇ ਮਨ ਟਿਕੇਗਾ। ਫਿਰ ਕਹਿੰਦੇ ਮਨ ਚਿੰਦਿਆ ਵਰ ਪਾਵਣਾ, ਜੋ ਇੱਛਾ ਸੋ ਫਲ ਪਾਏ। ਜਿਸ ਗੁਰਮੁਖ ਨੇ ਇਸ ਤਰੀਕੇ ਦੇ ਨਾਲ ਇੱਕ ਮਨ ਤੇ ਇੱਕ ਚਿੱਤ ਤੇ ਇੱਕ ਭਾਵਨਾ ਸਿਮਰਨ ਕੀਤਾ, ਫਿਰ ਮਨ ਵੰਚਿਤ ਫਲ ਉਸ ਨੂੰ ਮਿਲਦੇ ਨੇ। ਵਾਹਿਗੁਰੂ ਦੇ ਘਰੋਂ, ਸਤਿਗੁਰੂ ਦੇ ਘਰੋਂ ਜੋ ਇੱਛੇ ਨਾਮ ਦੇ ਫਲ ਦੀ ਪ੍ਰਾਪਤੀ ਹੁੰਦੀ ਏ। ਕਹਿੰਦੇ ਨਾ ਧਿਆਈ ਹੈ ਨਾ ਮੰਗੀ ਹੈ ਨਾਮੇ ਸਹਿਜ ਸਮਾਏ। ਕਹਿੰਦੇ ਭਾਈ ਜੇ ਗੁਰੂ ਕੋਲ ਗਿਆ ਹੈ ਤੇ ਇਹ ਧਿਆਨ ਰੱਖੀ, ਨਾਮ ਹੀ ਮੰਗਿਆ ਕਰ, ਨਾਮ ਹੀ ਮੈਂ ਧਿਆਵਾਂ ਇਹ ਮੰਗਿਆ ਕਰ। ਵਾਹਿਗੁਰੂ ਦੇ ਦਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਭਗਤੀ ਦੀ ਦਾਤ ਹੀ ਮੰਗਿਆ ਕਰ ਤੇ ਇਹ ਬੇਨਤੀ ਕਰਿਆ ਕਰ, ਹੇ ਸਤਿਗੁਰੂ ਜੀ ਮੇਰਾ ਮਨ ਦਿਨ ਰਾਤ ਨਾਮ ਦੇ ਰਸ ਵਿਚ ਟਿਕਿਆ ਰਹੇ। ਮਨ ਮੇਰੇ ਹਰ ਰਸ ਚਾਖ ਤੇ ਖਜਾਏ। ਹੇ ਮੇਰੇ ਮਨਾ, ਜਿਹੜਾ ਤੂੰ ਪੁੱਛਿਆ ਵੀ ਮੈਂ ਟਿਕਦਾ ਨਹੀਂ, ਟਿਕਣ ਦਾ ਇੱਕੋ ਹੀ ਰਾਜ ਹੈ, ਵਾਹਿਗੁਰੂ ਦੇ ਨਾਮ ਨੂੰ ਜਪ, ਉਹਨੂੰ ਪਿਆਰ ਨਾਲ ਸੁਣ, ਇਰਾਦੇ ਨਾਲ ਜਪ, ਤੇਰੀ ਸਾਰੀ ਤਿਸ਼ਨਾ ਦੀ ਭੁੱਖ ਜਿਹੜੀ ਤਿੱਖ ਪਿਆਸ ਉੱਡ ਜਾਏਗੀ, ਖਤਮ ਹੋ ਜਾਏਗੀ। ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ। ਜਿਨ੍ਹਾਂ ਨੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਨਾਮ ਦੇ ਰਸ ਨੂੰ ਚਖਿਆ, ਉਹ ਸਹਿਜੇ ਟਿਕਾ ਦੇ ਅੰਦਰ ਜਾ ਕੇ ਨਾਮ ਦੇ ਵਿਚ ਹੀ ਸਮਾ ਗਏ ਨੇ। ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ। ਜਿਨ੍ਹਾਂ ਨੇ ਪੂਰੇ ਸਤਿਗੁਰੂ ਦੀ ਸੇਵਾ ਕੀਤੀ, ਨਿਤਨੇਮ ਕੀਤਾ, ਬਾਣੀ ਪੜ੍ਹੀ, ਉਨ੍ਹਾਂ ਨੇ ਆਪਣੇ ਹੀ ਸਰੀਰ ਦੇ ਵਿਚੋਂ ਹੀ ਇਕ ਨਾਮ ਦਾ ਬੇਸ਼ਕੀਮਤੀ ਰਤਨ ਹੀਰਾ ਨਿਧਾਨ ਖਜ਼ਾਨਾ ਲੱਭ ਲਿਆ। ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ। ਕਹਿੰਦੇ ਹੈਰਾਨ ਹੋ ਕੇ ਵੇਖਿਆ ਬਈ ਉਹ ਜਿਹੜਾ ਵਾਹਿਗੁਰੂ ਦੇ ਨਾਮ ਦਾ ਰਸ ਸੀ ਉਹ ਤੇ ਅੰਦਰ ਹੀ ਸਾਡੇ ਸੀ, ਪਹਿਲਾਂ ਹੀ ਭਰਿਆ ਹੋਇਆ, ਅੰਦਰ ਹੀ ਟਿਕਿਆ ਹੋਇਆ, ਤੇ ਜਦੋਂ ਉਹਨੂੰ ਪੀਤਾ ਉਹਦੀ ਨਿਸ਼ਾਨੀ ਕੀ ਸੀ? ਮਨ ਦਾ ਹੰਕਾਰ ਲੈ ਗਿਆ, ਅਭਿਮਾਨ, ਇਹ ਨਿਸ਼ਾਨੀ, ਨਾਮ ਦਾ ਰਸ ਪੀਤਾ, ਹੋਰ ਕੋਈ ਨਿਸ਼ਾਨੀ ਨਹੀਂ ਕਿ ਇਹ ਰਸ ਪੀ ਲਿਆ ਮਨੋਕਲਪਿਤ। ਕਈ ਵਾਰੀ ਬੰਦਾ ਕਹਿ ਦਿੰਦਾ ਮੈਨੂੰ ਰਸ ਆ ਗਿਆ, ਨਿਸ਼ਾਨੀਆਂ ਨੇ ਕੁਝ ਉਹਦੀਆਂ, ਉਹਦੇ ਸੁਭਾਅ ਤੋਂ ਪ੍ਰਗਟ ਹੁੰਦਾ, ਉਹਦਾ ਅਭਿਮਾਨ ਹੰਕਾਰ ਖਤਮ ਹੋ ਗਿਆ। ਹੋਰ ਕੀ ਨਿਸ਼ਾਨੀਆਂ ਨੇ ਜਿਹਨੇ ਰਸ ਪੀਤਾ? ਕਹਿੰਦੇ ਹਿਰਦਾ ਕਮਲ ਪਰਗਾਸਿਆ। ਉਹਦਾ ਹਿਰਦਾ, ਉਹਦਾ ਮਨ ਇਸ ਤਰ੍ਹਾਂ ਇੰਜ ਖਿੜਿਆ ਰਹਿੰਦਾ ਦਿਨ ਰਾਤ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ, ਸਾਰਾ ਸਰੀਰ ਇਕ ਇਕ ਲੂੰ ਫੁੱਲ ਵਾਂਗੂ ਪ੍ਰਗਾਸਿਆ, ਖੇੜਾ ਪ੍ਰਕਾਸ਼ ਆ ਗਿਆ ਉਹਦੇ ਵਿਚ। ਅਤੇ ਕਹਿੰਦੇ ਲਾਗਾ ਸਹਿਜ ਧਿਆਨ। ਉਸ ਰਸ ਦੇ ਅੰਦਰ ਨਾਮ ਦੇ ਵਿਚ ਹੁਣ ਧਿਆਨ ਲਾਉਣਾ ਨਹੀਂ ਪੈਂਦਾ, ਆਪਣੇ ਆਪ ਜਾ ਕੇ ਲੱਗ ਜਾਂਦਾ ਸਹਿਜ ਧਿਆਨ, ਭਾਲਾ ਲਾਉਣਾ ਕਿਉਂ ਪਏਗਾ? ਜੇ ਫੁੱਲ ਖਿੜਿਆ ਹੋਵੇ ਤੇ ਭਵਰੇ ਨੂੰ ਫੜ ਫੜ ਕੇ ਉਸ ਫੁੱਲ ਤੇ ਬਿਠਾਉਣਾ ਥੋੜੀ ਪੈਂਦਾ, ਫੁੱਲ ਦੇ ਖਿੜਨ ਦੀ ਦੇਰ ਏ, ਬਸ ਭੌਰਾ ਉਹਦੇ ਉੱਤੇ ਡਿੱਗ ਹੀ ਪੈਂਦਾ, ਪਰਤ ਕੇ ਉੱਠਦਾ ਨਹੀਂ, ਆਪਣਾ ਜੀਵਨ ਵਾਰ ਦਿੰਦਾ ਉਹਦੇ ਵਿਚੋਂ। ਜਿੱਦਣ ਅੰਦਰ ਬਖਸ਼ਿਸ਼ ਜਿਹੜੀ ਹੈ ਨਾਮ ਦਾ ਪ੍ਰਕਾਸ਼ ਹੋ ਗਿਆ, ਕਹਿੰਦੇ ਆਪਣੇ ਆਪ ਸਹਿਜ ਧਿਆਨ ਆਪਣੇ ਆਪ ਲੱਗ ਗਿਆ, ਲਾਉਣਾ ਨਹੀਂ ਪੈਂਦਾ। ਮਨ ਨਿਰਮਲ ਹਰ ਰਵ ਰਹਿਆ ਕਹਿੰਦੇ ਪਾਇਆ ਦਰਗਹਿ ਮਾਨ। ਇਹ ਧਿਆਨ ਕਿਉਂ ਲੱਗਾ? ਜਿਉਂ ਹੀ ਮਨ ਦੀ ਮੈਲ ਲੱਥੀ, ਮਨ ਦੇ ਉੱਤੋਂ ਖਿਆਲਾਂ ਦੀ ਮੈਲ, ਵਿਕਾਰਾਂ ਦੀ ਮੈਲ, ਹੰਕਾਰ ਦੀ ਮੈਲ ਸਾਰੀ ਲਹਿ ਗਈ ਤੇ ਉਸੇ ਮਨ ਦੇ ਵਿਚ ਹੀ ਵੇਖ ਲਿਆ, ਹੋਰ ਕੋਈ ਵੱਖਰਾ ਨਹੀਂ ਸੀ, ਰਵ ਰਹਿਆ ਉਸੇ ਮਨ ਦੇ ਵਿਚ ਬੈਠਾ ਵੇਖ ਲਿਆ ਵਾਹਿਗੁਰੂ ਨੂੰ, ਤੇ ਦਰਗਾਹ ਵਿਚ ਮਾਣ ਮਿਲਿਆ, ਸਾਰਾ ਸੰਸਾਰ ਦਰਗਾਹ ਬਣ ਗਿਆ, ਚੌਵਾਂ ਪਾਸਿਓਂ ਉਹਨੂੰ ਮਾਣ ਮਿਲਦਾ, ਸਨਮਾਨ ਮਿਲਦਾ, ਵਧਾਈਆਂ ਮਿਲਦੀਆਂ ਨੇ। ਸਤਿਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ। ਇਸ ਤਰ੍ਹਾਂ ਜਿਹੜੇ ਗੁਰੂ ਕੇ ਪਿਆਰੇ ਸਤਿਗੁਰੂ ਜੀ ਦੀ ਸੇਵਾ ਕਰਦੇ ਭਾਵ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਦੇ ਨੇ, ਦਸ ਪਾਤਸ਼ਾਹਾਂ ਦੇ ਦੱਸੇ ਹੋਏ ਪਵਿੱਤਰ ਮਾਰਗ ਤੇ ਤੁਰਦੇ ਨੇ, ਹੈਣ ਬਹੁਤ ਵਿਰਲੇ, ਕਿਉਂਕਿ ਹੰਕਾਰ ਕੌਣ ਛੱਡੇ। ਸਾਧ ਸੰਗਤ ਜੀ ਜਪ ਤਪ ਕਰਨੇ ਸੌਖੇ ਨੇ, ਗੱਲਾਂ ਕਰਨੀਆਂ ਸੌਖੀਆਂ ਨੇ, ਕਥਾ ਕਰਨੀ ਸੌਖੀ ਏ, ਕਥਾ ਸੁਣਨੀ ਸੌਖੀ ਏ, ਕੀਰਤਨ, ਇਹ ਗੱਲਾਂ ਕਰਨੀਆਂ ਠੀਕ ਨੇ, ਪਰ ਜਿੱਥੇ ਜਾ ਕੇ ਅੰਦਰ ਗੰਢ ਬੱਜੀ ਏ ਨਾ, ਉਹ ਗੰਢ ਛੱਡਣੀ ਸਭ ਤੋਂ ਔਖੀ। ਇਸ ਕਰਕੇ ਉਹਨੂੰ ਕਹਿ ਰਹੇ ਨੇ, ਉਹ ਵਿਰਲੇ ਨੇ ਜਿਨ੍ਹਾਂ ਨੇ ਕੀ ਕੀਤਾ, ਉਹ ਅੱਗੇ ਦੱਸਣਗੇ। ਕਹਿੰਦੇ ਹਉਮੈ ਮਮਤਾ ਮਾਰ ਕੈ। ਇੱਕ ਤੇ ਹਉਮੈ ਛੱਡ ਦਿੱਤੀ, ਹਉਮੈ ਕੋਈ ਇੱਕ ਤਰ੍ਹਾਂ ਦੀ ਥੋੜੀ। ਭਗਤ ਤ੍ਰਿਲੋਚਨ ਜੀ ਨੇ ਨਾਮਦੇਵ ਜੀ ਨੂੰ ਇੱਕ ਦਿਨ ਪੁੱਛਿਆ ਕਹਿੰਦੇ ਨਾਮਦੇਵ ਜੀ ਭਗਤੀ ਤੇ ਮੈਂ ਤੁਹਾਡੇ ਤੋਂ ਵੀ ਘੰਟਾ ਅੱਧ ਵੱਧ ਹੀ ਲਾਨਾ, ਮੈਨੂੰ ਸਮਝ ਨਹੀਂ ਆਉਂਦੀ। ਤੁਸੀਂ ਕਹਿੰਦੇ ਹੋ ਮੈਂ ਰੱਬ ਨੂੰ ਮਿਲਿਆ, ਅੱਜ ਜਦੋਂ ਮਿਲੇ ਤੇ ਮੇਰਾ ਇੱਕ ਸੰਦੇਸ਼ਾ, ਮੇਰੀ ਇੱਕ ਬੇਨਤੀ ਕਰਿਆ ਜੇ ਵੀ ਤਰਲੋਚਨ ਵੀ ਤੁਹਾਡਾ ਭਗਤ ਭਗਤੀ ਤੇ ਬੜੀ ਕਰਦਾ। ਕਹਿੰਦੇ ਉਹਨੂੰ ਕਿਉਂ ਨੀ ਤੁਸੀਂ ਮਿਲਦੇ? ਨਾਮਦੇਵ ਕਹਿੰਦੇ ਭਾਈ ਜੇ ਮੈਨੂੰ ਮਿਲਣਗੇ ਮੈਂ ਜ਼ਰੂਰ ਗੱਲ ਕਰਾਂਗਾ। ਜਦੋਂ ਮਿਲੇ ਉਹਨਾਂ ਪੁੱਛਿਆ ਵੀ ਨਾਮਦੇਵ ਕਹਿ ਰਿਹਾ ਸੀ ਕੁਝ, ਵਾਹਿਗੁਰੂ ਨਾਮਦੇਵ ਜੀ ਨੇ ਪੁੱਛਿਆ, ਤਰਲੋਚਨ ਕੁਝ ਪੁੱਛਦਾ ਸੀ ਤੇ ਵਾਹਿਗੁਰੂ ਤਾਂ ਅੰਤਰਜਾਮੀ, ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕੀ ਪੁੱਛਦਾ। ਉਹ ਹੱਸ ਪਏ ਅੱਗੋਂ, ਕਹਿੰਦੇ ਹਾਂ ਮੈਨੂੰ ਪਤਾ ਹੈ, ਉਹ ਪੁੱਛਦਾ ਸੀ ਵੀ ਮੈਨੂੰ ਕਿਉਂ ਨੀ ਮਿਲਦੇ। ਤੇ ਵਾਹਿਗੁਰੂ ਨੇ ਕਿਹਾ ਵੀ ਜਾ ਤਰਲੋਚਨ ਨੂੰ ਕਵੀ ਭਗਤੀ ਤੂੰ ਬੜੀ ਕਰਨਾ ਹੈ, ਪਰ ਤੂੰ ਮੈਨੂੰ ਤੂੰ ਗੁਲਾਮ ਕਰਨਾ ਚਾਹੁੰਦਾ ਆਪਣੇ, ਤੂੰ ਹੁਕਮ ਮੰਨਦਾ ਨਹੀਂ, ਤੂੰ ਹੁਕਮ ਮਨਾਉਣਾ ਚਾਹੁੰਦਾ ਹੈ, ਤੂੰ ਮੇਰਾ ਪਿਆਰਾ ਨਹੀਂ, ਤੂੰ ਆਪਣੇ ਮਨ ਦੇ ਆਖੇ ਲੱਗਣ ਵਾਲਾ ਆਦਮੀ, ਇਸ ਕਰਕੇ ਤੂੰ ਦਾਅਵਾ ਕਰਨਾ ਆਪਣੀ ਭਗਤੀ ਦਾ ਵੀ ਮੈਂ ਤੇ ਏਡਾ ਵੱਡਾ ਭਗਤ ਆ, ਮੈਂ ਤੇ ਇੰਨੇ ਘੰਟੇ ਲਾਏ ਨੇ, ਇਸ ਕਰਕੇ ਮੈਂ ਉਹਦੀ ਭਗਤੀ ਭਾਵੇਂ ਕਿੰਨੀ ਹੈ ਪਰ ਉਹ ਦਾਅਵੇ ਕਰਦਾ, ਇਸ ਕਰਕੇ ਉਹਦੇ ਨਾਲ ਪਿਆਰ ਨਹੀਂ, ਤੇ ਹੁਣ ਪਰ ਤੂੰ ਵਿੱਚ ਆ ਗਿਆ, ਤੇਰੇ ਕਹਿਣ ਕਰਕੇ ਉਹਨੂੰ ਮੈਂ ਮਿਲ ਪੈਂਦਾ। ਇਹ ਵਾਹਿਗੁਰੂ ਨੇ ਬਚਨ ਕੀਤੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਤੇ ਮਮਤਾ ਮਾਰਕ ਹੈ, ਉਹਨਾਂ ਨੇ ਆਪਣੇ ਮਨ ਦੀ ਮਮਤਾ ਮਾਰ ਦਿੱਤੀ, ਮੋਹ ਛੱਡ ਦਿੱਤਾ ਸੰਸਾਰ ਦਾ, ਤੇ ਹਰ ਰਾਖਿਆ ਉਰਤਾ ਹਰ ਉਰਦਾਰ ਤੇ ਹਿਰਦਾ ਧਾਰਦਾਰ ਤੇ ਟਿਕਾ ਲੈਣਾ। ਉਹਨਾਂ ਨੇ ਫਿਰ ਜਿਹੜਾ ਮੋਹ ਸੀ ਨਾ ਤੇ ਮਮਤਾ ਸੀ ਉਹ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੱਤੀ। ਹਉ ਤਿਨ ਕੈ ਬਲਿਹਾਰਣੈ ਜਿਨ੍ਹਾਂ ਨਾਮੇ ਲਗਾ ਪਿਆਰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਹਾਂ ਜਿਨ੍ਹਾਂ ਦਾ ਪਿਆਰ ਬੰਦਗੀ ਨਾਲ ਹੈ, ਨਾਮ ਦੇ ਨਾਲ ਜਿਨ੍ਹਾਂ ਦਾ ਪਿਆਰ ਹੈ। ਸੇਹੀ ਸੁਖੀਏ ਚੌਂ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ। ਕਹਿੰਦੇ ਉਹ ਇੰਨੇ ਸੁਖੀ ਇੰਨੇ ਆਨੰਦਿਤ ਵੀ ਚੌਵਾਂ ਯੁਗਾਂ ਦੇ ਜਿੰਨੇ ਸੁਖ ਸਨ ਉਹਨਾਂ ਦੇ ਪੈਰਾਂ ਵਿਚ ਆ ਕੇ ਖਲੋ ਗਏ, ਇੰਨਾ ਆਨੰਦ ਤੇ ਨਾਮ ਦਾ ਉਹ ਅਣਹੱਦਾ ਖਜ਼ਾਨਾ ਤੇ ਜਿਹੜਾ ਕਦੀ ਖੋਟਾ ਨਹੀਂ ਹੁੰਦਾ ਤੇ ਕਦੀ ਖਤਮ ਨਹੀਂ ਹੁੰਦਾ, ਉਹ ਨਾਮ ਦਾ ਖਜ਼ਾਨਾ ਉਹਨਾਂ ਦੀ ਝੋਲੀ ਵਿਚ ਪੈ ਗਿਆ ਜੋ ਅਖੁੱਟ ਨਾ ਮੁੱਕਣ ਵਾਲਾ ਹੈ, ਸਦਾ ਰਹਿਣ ਵਾਲਾ। ਗੁਰ ਮਿਲਿਆ ਨਾਮ ਭਾਈ ਹੈ ਚੁੱਕੈ ਮੋਹ ਪਿਆਸ। ਪੂਰੇ ਸਤਿਗੁਰੂ ਨੂੰ ਮਿਲਣ ਦੀ ਨਿਸ਼ਾਨੀ ਕੀ ਏ? ਨਾਮ ਦੀ ਪ੍ਰਾਪਤੀ ਹੋ ਜਾਏਗੀ ਤੇ ਮੋਹ ਦੀ ਪਿਆਸ ਜਿਹੜੀ ਤਿਸ਼ਨਾ ਸੰਸਾਰ ਦੀ ਚੁੱਕੈ ਉਹ ਚੁੱਕ ਗਈ, ਖਤਮ ਹੋ ਗਈ ਅੰਦਰੋਂ। ਹਰ ਸੇਹਤੀ ਮਨ ਰਵ ਰਹਿਆ। ਵਾਹਿਗੁਰੂ ਦੇ ਨਾਮ ਦੇ ਨਾਲ ਇਹ ਮਨ ਆਪ ਹੀ ਜੁੜ ਗਿਆ, ਜੋੜਨਾ ਵੀ ਨਹੀਂ ਪੈਂਦਾ। ਘਰ ਹੀ ਮਹਿ ਉਦਾਸ ਤੇ ਘਰ ਹੀ ਹਿਰਦੇ ਵਿਚ ਇਕ ਉਦਾਸੀ ਜਿਹੀ ਅੰਦਰ ਲਗਾਤਾਰ ਟਿਕੀ ਰਹਿੰਦੀ ਏ, ਇਕ ਮਿੱਠੀ ਉਦਾਸੀ। ਉਹ ਉਦਾਸੀ ਨੀ ਜਿਹੜੀ ਬੰਦੇ ਨੂੰ ਉਦਾਸ ਕਰ ਦਿੰਦੀ ਏ, ਜ਼ਿੰਦਗੀ ਤੋਂ ਅੱਕ ਜਾਂਦਾ ਹੈ ਭੱਜ ਜਾਂਦਾ ਹੈ, ਉਹ ਉਦਾਸੀ ਹਉਮੈ ਵਿਚੋਂ ਆਈ ਏ। ਜਿਹੜੀ ਨਾਮ ਦੀ ਉਦਾਸੀ ਏ, ਜਿਹੜੀ ਨਾਮ ਦੀ ਬਖਸ਼ਿਸ਼ ਏ, ਉਹ ਜ਼ਿੰਦਗੀ ਤੋਂ ਭੱਜਣ ਵਾਲੀ ਨਹੀਂ, ਉਹ ਜ਼ਿੰਦਗੀ ਵਿਚ ਖਿੜਨ ਵਾਲੀ ਉਦਾਸੀ ਏ। ਦੋਵਾਂ ਵਿਚ ਫਰਕ। ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਮੇਰਾ ਤੇ ਜ਼ਿੰਦਗੀ ਤੇ ਜੀ ਨਹੀਂ ਕਰਦਾ ਪਿਆ, ਇਹਦਾ ਮਤਲਬ ਉਹ ਮਨ ਦੀ ਦੁਨੀਆ ਵਿਚੋਂ ਆਈ। ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਪ੍ਰਾਮਤਾ ਉਦਾਸੀ ਆਈ ਉਹ ਮਿੱਠੀ ਹੋਵੇਗੀ। ਘਰ ਹੀ ਮਹਿ ਉਦਾਸ, ਇਕ ਉਦਾਸ ਦਾ ਮਤਲਬ ਹੈ ਅੰਦਰ ਪਿਆਰ ਬਣਿਆ ਹੋਇਆ ਵਾਹਿਗੁਰੂ ਦਾ, ਤੇ ਸੰਸਾਰ ਦੀ ਖਿੱਚ ਘਟ ਗਈ। ਜਿਨ੍ਹਾਂ ਹਰਿ ਕਾ ਸਾਧ ਨ ਆਇਆ ਹਉ ਤਿਨ ਬਲ, ਜਿਨ੍ਹਾਂ ਹਰਿ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਕ ਕਿਰਪਾ ਕਰ ਰਹੇ ਨੇ, ਕਹਿੰਦੇ ਐਸੇ ਸਰੀਰਾਂ ਤੋਂ ਐਸੇ ਗੁਰਮੁਖਾਂ ਤੋਂ ਮੈਂ ਸਦਾ ਹੀ ਬਲਿਹਾਰੀ ਜਾਣਾ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਸਵਾਦ ਆ ਗਿਆ। ਪਹਿਲਾਂ ਜਪੀਏ ਇਕ ਦਿਨ ਸਵਾਦ ਵੀ ਆ ਜਾਂਦਾ, ਇਕ ਦਿਨ ਰਸ ਵੀ ਆਉਣ ਲੱਗ ਪੈਂਦਾ। ਉਸ ਨੂੰ ਕਹਿ ਰਹੇ ਨੇ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ। ਪਰ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਬਖਸ਼ਿਸ਼ ਨੂੰ ਉਹਦੀ ਕਿਰਪਾ ਦੇ ਨਾਲ ਉਹਦੀ ਨਜ਼ਰ ਦੇ ਨਾਲ ਹੀ ਪਾਇਆ ਜਾ ਸਕਦਾ। ਇਸ ਤੋਂ ਅੱਗੇ ਬਚਨ ਕੀਤਾ, ਕਹਿੰਦੇ ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਬਖਸ਼ਾਂ ਕਰ ਰਹੇ ਨੇ, ਬਹੁ ਭੇਖ ਕਰ ਭਰਮਾਈਐ ਮਨ ਹਿਰਦਾ ਕਪਟ ਕਮਾਏ। ਇਹ ਜਿਹੜਾ ਸ਼ਬਦ ਹੈ ਇਹਨੂੰ ਵੀ ਉਸੇ ਆਧਾਰ ਤੇ ਹੀ ਆਪਾਂ ਵਿਚਾਰਾਂਗੇ। ਰਹਾਉ ਦੀ ਤੁਕ ਹੈ ਗੁਰ ਕੈ ਸ਼ਬਦ ਮਨ ਕਹਿਣ ਲੱਗੇ ਮਨ ਰੇ ਗ੍ਰਹਿ ਹੀ ਮਾਹੇ ਉਦਾਸ। ਇਹਦੀ ਟੇਕ ਇਹ ਸਾਰੇ ਸ਼ਬਦ ਨੂੰ ਹੁਣ ਅਸੀਂ ਵਿਚਾਰਨਾ ਹੈ ਤੇ ਇਹਦੀ ਵਿਚਾਰ ਇਥੋਂ ਚੱਲੇਗੀ ਬਈ ਤੂੰ ਆਪਣੇ ਘਰ ਦੇ ਵਿਚ ਹੀ ਘਰ ਤੋਂ ਉਦਾਸ ਰਹੋ, ਪਦਾਰਥ ਦੇ ਵਿਚ ਰਹਿ ਕੇ, ਮਾਇਆ ਦੇ ਵਿਚ ਰਹਿ ਕੇ ਮਾਇਆ ਤੋਂ ਅਲੱਗ ਰਹੋ, ਮਨ ਨੂੰ ਉੱਚਾ ਰੱਖ। ਇਹ ਸਾਰੇ ਸ਼ਬਦ ਦੀ ਟੇਕ। ਤੇ ਫਿਰ ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਜੀ ਇਸ ਤਰ੍ਹਾਂ ਕਿਵੇਂ ਹੋਵੇਗਾ, ਘਰ ਤੇ ਛੱਡਣਾ ਹੀ ਪਏਗਾ ਨਾ, ਕੋਈ ਭੇਖ ਤੇ ਭਾਉਣਾ ਪਏਗਾ ਕਦੀ ਕਿਤੇ। ਸਤਿਗੁਰੂ ਉਹਦਾ ਜਵਾਬ ਦੇ ਰਹੇ ਨੇ, ਕਹਿੰਦੇ ਮੈਂ ਬੜੇ ਵੇਖੇ ਨੇ, ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ। ਬੜੇ ਲੋਕ ਕਹਿੰਦੇ ਬੜੇ ਸੋਹਣੇ ਸੋਹਣੇ ਵੇਸ ਪਾ ਲੈਂਦੇ ਨੇ, ਬਹੁ ਭੇਖ ਕਰ ਪਰਮਾਈਐ, ਪਰਮਾਈਐ ਦੇ ਅਰਥ ਭਾਉਂਦੇ ਫਿਰਦੇ ਨੇ, ਕਦੀ ਕਿਤੇ ਜਾਂਦੇ ਨੇ। ਕਹਿੰਦੇ ਪਰ ਅੰਦਰ ਕੀ ਹੁੰਦਾ ਹੈ, ਮਨ ਹਿਰਦੈ ਕਪਟ ਕਮਾਏ। ਕਪਟ ਦਾ ਅਰਥ ਹੁੰਦਾ ਓਹਲਾ ਰੱਖਣਾ, ਆਪਣੇ ਹਿਰਦੇ ਵਿਚ ਕਪਟ ਰੱਖਦੇ ਨੇ, ਉਹ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨਾ ਨਹੀਂ ਚਾਹੁੰਦੇ, ਸਿਰਫ ਕਪਟ ਅੰਦਰ ਹੋਰ ਅੰਦਰ ਵਿਚਾਰ ਰਹਿੰਦੇ ਉਹਨਾਂ ਦੇ, ਭਾਵ ਵਾਹਿਗੁਰੂ ਤੋਂ ਪੂਰੇ ਗੁਰੂ ਤੋਂ ਲੁਕਾ ਕੇ ਰੱਖਦੇ ਨੇ। ਹਰ ਕਾ ਮਹਿਲ ਨਾ ਪਾਵਈ, ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਨੂੰ ਅੰਤਰਜਾਮੀ ਨਾ ਜਾਣਨਾ ਤੇ ਅੰਦਰ ਆਪਣੇ ਵਿਚ ਕੁਝ ਲੁਕੋ ਕੇ ਰੱਖਣਾ, ਇਸ ਤਰ੍ਹਾਂ ਉਹਦੇ ਮਹਿਲ ਦੀ ਪ੍ਰਾਪਤੀ ਨਹੀਂ ਹੁੰਦੀ, ਉਹਦੇ ਚਰਨਾਂ ਨਾਲ ਮਨ ਨਹੀਂ ਜੁੜਦਾ। ਮਰ ਵਿਸ਼ਟਾ ਮਹੇ ਸਮਾਏ, ਤੇ ਇੰਜ ਜਾਣੋ ਆਤਮਕ ਤੌਰ ਤੇ ਉਹ ਮਰ ਗਏ ਨੇ ਤੇ ਗੰਦਗੀ ਦੇ ਕੀੜੇ ਬਣ ਗਏ। ਐਸੇ ਲੋਕ ਜਿਹੜੇ ਭੇਖਾਂ ਵਿਚ ਤੇ ਹਿਰਦਿਆਂ ਵਿਚ ਕਪਟ ਲੈ ਕੇ ਫਿਰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਪ੍ਰਵਾਨ ਨਹੀਂ ਹੋ ਸਕਦੇ। ਕਹਿੰਦੇ ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਗ੍ਰਹਿ ਦਾ ਅਰਥ ਹੈ ਘਰ। ਹੇ ਮੇਰੇ ਮਨਾ, ਤੂੰ ਇੱਥੇ ਰਹਿ ਕੇ ਆਪਣੇ ਆਪੇ ਵਿਚ ਅੰਦਰ ਜਾਂ ਘਰ ਵਿਚ ਰਹਿ ਕੇ ਉਦਾਸ ਹੋ ਜਾ ਇਸ ਮਾਇਆ ਤੂੰ, ਜਿਸ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਕਹਿੰਦੇ ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪਰਗਾਸ। ਬਸ ਇਸ ਤਰ੍ਹਾਂ ਜਿਹੜਾ ਉਦਾਸ ਹੋਣਾ ਸ਼ੁਰੂ ਕਰਦਾ ਨਾ, ਇਥੋਂ ਸ਼ੁਰੂਆਤ ਹੁੰਦੀ ਹੈ। ਮਾਇਆ ਤੋਂ ਤੇ ਥੋੜੀ ਜਿਹੀ ਉਦਾਸੀ ਕਰਨੀ ਪਏਗੀ, ਥੋੜੀ ਜਿਹੀ ਦੂਰੀ ਪਦਾਰਥਾਂ ਨੂੰ ਅੰਦਰੋਂ ਛੱਡਣਾ ਪਏਗਾ। ਉਸ ਤੋਂ ਬਾਅਦ ਕੀ ਹੋਵੇਗਾ, ਪੂਰਾ ਗੁਰੂ ਖੁਸ਼ ਹੋ ਜਾਏਗਾ, ਪੂਰੇ ਗੁਰੂ ਦੀ ਬਖਸ਼ਿਸ਼ ਦੇ ਨਾਲ ਅੰਦਰ ਇੱਕ ਗਿਆਤ, ਅੰਦਰ ਇੱਕ ਪ੍ਰਕਾਸ਼, ਅੰਦਰ ਇੱਕ ਖੇੜਾ ਆ ਜਾਏਗਾ। ਤੇ ਫਿਰ ਸੱਚ ਸੰਜਮ ਤੇ ਕਰਨੀ, ਇਹ ਤਿੰਨੇ ਗੁਣ ਪੱਕੇ ਹੋ ਜਾਣ। ਸੱਚ ਦਾ ਅਰਥ ਹੈ ਸੱਚ ਦੇ ਨਾਲ ਸਨੇਹ ਹੋ ਜਾਣਾ, ਤੇ ਝੂਠੀਆਂ ਚੀਜ਼ਾਂ ਦੇ ਨਾਲ ਉਹ ਮੋਹ ਆਪੇ ਟੁੱਟ ਗਿਆ, ਨਾਮ ਦੇ ਨਾਲ ਪ੍ਰੀਤ ਡੂੰਘੀ ਬਣ ਗਈ। ਤੇ ਸੰਜਮ ਦਾ ਅਰਥ ਹੁੰਦਾ ਹੈ ਮਨ ਦੀਆਂ ਵਾਸ਼ਨਾਵਾਂ ਤੇ ਕੰਟਰੋਲ ਹੋ ਜਾਣਾ, ਇਹ ਸੰਜਮ ਵੀ ਹੋ ਗਿਆ। ਕਰਨੀ ਉੱਚੀ ਹੋ ਗਈ, ਅੰਦਰ ਦਿਨ ਰਾਤ ਚੰਗਿਆਈ ਤੇ ਉੱਚੇ ਗੁਣਾਂ ਦਾ ਨਿਵਾਸ ਹੈ, ਇਸ ਤਰ੍ਹਾਂ ਬਖਸ਼ਿਸ਼ ਹੋ ਗਈ। ਰਹਾਉ ਗੁਰ ਕੈ ਸ਼ਬਦ ਮਨ ਜੀਤਿਆ, ਗੁਰੂ ਕੀ ਸਿੱਖਿਆ ਲੈ ਕੇ ਤੇ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਇਸ ਮਨ ਨੂੰ ਜਿੱਤ ਲਿਆ ਉਸ ਗੁਰਮੁਖ ਨੇ। ਔਰ ਗਤ ਮੁਕਤ ਘਰੇ ਮੈਂ ਪਾਏ, ਗਤ ਦਾ ਅਰਥ ਹੁੰਦਾ ਗਤੀ, ਉਹਦੀ ਚਾਲ ਸ੍ਰਿਸ਼ਟ ਹੋ ਗਈ। ਮੁਕਤ ਦਾ ਅਰਥ ਹੁੰਦਾ ਦੁਖਾਂ ਤੋਂ ਛੁੱਟ ਜਾਣਾ, ਦੁਖਾਂ ਤੋਂ ਛੁੱਟ ਗਿਆ, ਸੁਖਾਂ ਤੋਂ ਵੀ ਛੁੱਟ ਗਿਆ। ਗਤ ਸ਼ਬਦ ਦਾ ਅਰਥ ਗਤੀ, ਚਾਲ, ਚਾਲ ਦਾ ਅਰਥ ਜੀਵਨ ਜਿਉਣ ਦਾ ਤਰੀਕਾ, ਉਹਨਾਂ ਦੀ ਚਾਲ, ਭਗਤਾਂ ਕੀ ਚਾਲ ਨਿਰਾਲੀ। ਤੇ ਮੁਕਤੀ ਦਾ ਅਰਥ ਹੁੰਦਾ ਸਰੀਰ ਦੇ ਰਸਾਂ ਤੋਂ, ਵਿਕਾਰਾਂ ਤੋਂ ਮੁਕਤ ਹੋ ਗਿਆ। ਘਰੇ ਮੈਂ ਪਾਏ, ਇਹ ਆਪਣੇ ਅੰਦਰ ਹੀ ਅਵਸਥਾ ਬਣ ਗਈ, ਬਾਹਰ ਨਹੀਂ ਪਤਾ ਲੱਗਦਾ, ਵਿਚੇ ਵਿਚ ਉਹ ਬਾਦਸ਼ਾਹ ਬਣੀ ਜਾਂਦਾ ਹੈ। ਕਹਿੰਦੇ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਪੁੱਛਿਆ ਮਹਾਰਾਜ ਜੀ ਜੇ ਇਹ ਕੰਮ ਅਸੀਂ ਕਰਨਾ ਹੋਵੇ ਤੇ ਕੋਈ ਤਰੀਕਾ ਦੱਸੋ। ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਜਪੋ, ਨਾਮ ਨੂੰ ਧਿਆਓ ਤੇ ਸਤ ਸੰਗਤ ਕਰੋ। ਸਤ ਸੰਗਤ ਦਾ ਮਤਲਬ ਜਿਨ੍ਹਾਂ ਨੇ ਨਾਮ ਜਪਿਆ, ਜਿਹੜੇ ਨਾਮ ਜਪ ਰਹੇ ਨੇ ਤੇ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ, ਉਹਨਾਂ ਦੀ ਸੰਗਤ ਕਰੋ। ਜਦੋਂ ਮਿਲਣਗੇ ਤੇ ਮੇਲ ਮਿਲਾਏ, ਉਹ ਨਾਮ ਨਾਲ ਤੁਹਾਡਾ ਮੇਲ ਮਿਲਾ ਦੇਣਗੇ। ਜੇ ਲੱਖ ਇਸਤਰੀਆਂ ਭੋਗ ਕਰੇ, ਗੁਰੂ ਸਾਹਿਬ ਇਧਰ ਸੰਸਾਰ ਦੀ ਵਿਆਖਿਆ ਕਰ ਰਹੇ ਨੇ, ਇਹ ਸਭ ਤੋਂ ਵੱਡਾ ਰਸ ਇਹ ਸਰੀਰ ਦਾ, ਵਿਕਾਰ ਦਾ, ਵਿਸ਼ੇ ਦਾ ਰਸ ਜਿਹੜਾ ਕਹਿੰਦੇ। ਜੇ ਕੋਈ ਆਪਣੀ ਕਾਮ ਵਾਸ਼ਨਾ ਨੂੰ ਪੂਰੀ ਕਰਨ ਵਾਸਤੇ ਇੱਕ ਦੋ ਨਹੀਂ ਦਸ ਨਹੀਂ ਲੱਖਾਂ ਹੀ ਇਸਤਰੀਆਂ ਨਾਲ ਭੋਗ ਕਰੇ, ਨਵ ਖੰਡ ਰਾਜ ਕਮਾਹੇ ਤੇ ਸਾਰੀ ਪ੍ਰਿਥਵੀ ਦੇ ਉੱਤੇ ਰਾਜ ਕਰੇ, ਇੰਨੀ ਉਹਦੇ ਕੋਲ ਪਾਵਰ ਆ ਜਾਏ। ਪਰ ਸਚਾਈ ਇਹ ਹੈ, ਵੇਖਣ ਵਾਲੇ ਨੂੰ ਲੱਗਦਾ ਵੀ ਇਹ ਪਤਾ ਨਹੀਂ ਕੌਣ ਹੋਵੇਗਾ, ਇਹ ਬਹੁਤ ਆਨੰਦ ਵਿੱਚ ਇਹ ਬੜੀਆਂ ਮੌਜਾਂ ਮਾਣ ਰਿਹਾ, ਪਰ ਸੱਚ ਕੀ ਏ? ਹਜ਼ੂਰ ਕਹਿੰਦੇ ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਫਿਰ ਜੋ ਨੀ ਪਾਹੇ। ਪੂਰੇ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਭਾਈ ਉਹਨੂੰ ਪੁੱਛ ਕੇ ਵੇਖੋ, ਅੰਦਰੋਂ ਸੜੀ ਜਾਂਦਾ, ਕਲਪੀ ਜਾਂਦਾ। ਪੂਰੇ ਗੁਰੂ ਦੇ ਇਸ ਬਖਸ਼ਿਸ਼ ਨਾਮ ਤੋਂ ਬਿਨਾਂ ਕਦੀ ਵੀ ਸੁਖ ਦੀ ਪ੍ਰਾਪਤੀ ਨਹੀਂ, ਤੇ ਪਰਤ ਪਰਤ ਕੇ ਯੋਨੀਆਂ ਵਿਚ ਧੱਕੇ ਖਾਂਦਾ ਫਿਰਦਾ। ਹਰ ਹਰ ਕੰਠ ਜਿਨੀ ਪਹਿਰਿਆ, ਗੁਰ ਚਰਨੀ ਚਿਤ ਲਾਏ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਵਿਚ ਇਸ ਤਰ੍ਹਾਂ ਧਾਰਨ ਕਰ ਲਿਆ ਜਿਵੇਂ ਕੋਈ ਕੰਠਾ ਗਲ ਦੇ ਵਿਚ ਕੋਈ ਹਾਰ ਪਾਉਂਦਾ, ਉਨ੍ਹਾਂ ਨੇ ਆਪਣੇ ਅੰਦਰ ਟਿਕਾ ਲਿਆ ਨਾਮ ਨੂੰ, ਗੁਰਬਾਣੀ ਨੂੰ, ਸੱਚੇ ਜੀਵਨ ਨੂੰ ਪਹਿਰਿਆ ਪਾ ਲਿਆ, ਤੇ ਗੁਰੂ ਦੀ ਚਰਨਾਂ ਵਿਚ ਗੁਰਚਰਨੀ ਚਿੱਤ ਲਾਏ, ਚਿੱਤ ਆਪਣਾ ਗੁਰੂ ਕੇ ਚਰਨਾਂ ਵਿਚ ਲਾ ਦਿੱਤਾ। ਫਿਰ ਕਹਿੰਦੇ ਤਿੰਨਾ ਪਿੱਛੇ ਰਿੱਧ ਸਿੱਧ ਫਿਰੈ, ਹੁਨਾ ਤਿਲ ਨਾ ਤਮਾਏ। ਆ ਉਪਰ ਵਾਲੀਆਂ ਪੰਕਤੀਆਂ ਵਿਚ ਗੁਰੂ ਸਾਹਿਬ ਨੇ ਕਿਨ੍ਹਾਂ ਦਾ ਜ਼ਿਕਰ ਕੀਤਾ ਸੀ? ਭੇਖ ਕਰਕੇ ਜਿਹੜੇ ਫਿਰਦੇ ਨੇ, ਕੱਪੜੇ ਪਾਉਂਦੇ ਨੇ, ਸਮਾਧੀਆਂ ਲਾਉਣੀਆਂ, ਚੌਂਕੜੇ ਲਾ ਲਾ ਕੇ, ਮਾੜਾ ਨਹੀਂ ਕੰਮ ਚੌਂਕੜੇ ਲਾਣੇ, ਪਰ ਕਾਹਦੇ ਵਾਸਤੇ ਲਾਉਂਦੇ ਸੀ? ਰਿੱਧੀਆਂ ਸਿੱਧੀਆਂ ਆ ਜਾਣ। ਰਿੱਧੀਆਂ ਸਿੱਧੀਆਂ ਕੀ ਹੁੰਦੀਆਂ ਨੇ? ਮੈਂ ਅੰਤਰਜਾਮੀ ਹੋ ਜਾਂ, ਮੈਂ ਜੋ ਸੋਚਾਂ ਉਸੇ ਤਰ੍ਹਾਂ ਹੀ ਹੋ ਜਾਏ, ਲੋਕਾਂ ਨੂੰ ਪ੍ਰੇਰਿਤ ਕਰ ਲਵਾਂ, ਦੂਰ ਦੂਰ ਤੱਕ ਵੇਖ ਲਵਾਂ, ਅਸਥੂਲ ਸਰੀਰ ਦੇ ਵਿਚੋਂ ਸੂਖਸ਼ਮ ਕੱਢ ਕੇ ਦੂਰ ਦੂਰ ਤੱਕ ਭਾਵਾਂ ਘੁੰਮਾਵਾਂ। ਇਹਨਾਂ ਨੂੰ ਕਹਿੰਦੇ ਰਿੱਧੀਆਂ ਸਿੱਧੀਆਂ। ਸੱਚੇ ਪਾਤਸ਼ਾਹ ਕਹਿੰਦੇ ਇਹ ਭੇਖ ਤਾਂ ਬਣਾਇਆ ਸੀ ਵੀ ਰਿੱਧੀਆਂ ਸਿੱਧੀਆਂ ਆਉਣ, ਪਰ ਵੇਖੋ ਰੱਬ ਦੇ ਨਾਮ ਦੀਆਂ ਬਰਕਤਾਂ ਕਿੰਨੀਆਂ ਨੇ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਹਾਰ ਕੰਠ ਵਿਚ ਪਾਇਆ ਤੇ ਗੁਰੂ ਦੇ ਚਰਨਾਂ ਵਿਚ ਚਿੱਤ ਲਾਇਆ, ਇਹ ਰਿੱਧੀਆਂ ਸਿੱਧੀਆਂ ਤੇ ਉਨ੍ਹਾਂ ਦੀਆਂ ਗੋਲੀਆਂ ਤੇ ਦਾਸੀਆਂ ਬਣ ਕੇ ਪਿੱਛੇ ਫਿਰਦੀਆਂ ਨੇ, ਤੇ ਇਹ ਤਾਕਤਾਂ ਅਰਦਾਸ ਕਰਦੀਆਂ ਨੇ ਜੀ ਸਾਨੂੰ ਵੀ ਕਿਤੇ ਵਰਤ ਲੋ। ਤਿੰਨਾਂ ਪਿੱਛੇ, ਤਿੰਨਾਂ ਪਿੱਛੇ ਕੌਣ? ਜਿਨ੍ਹਾਂ ਦੇ ਅੰਦਰ ਨਾਮ ਦੀ ਦਾਤ ਟਿਕ ਗਈ। ਰਿੱਧ ਸਿੱਧ ਫਿਰੈ, ਫਿਰਦੀਆਂ ਨੇ ਪਿੱਛੇ, ਤਰਲੇ ਕਰਦੀਆਂ ਫਿਰਦੀਆਂ ਨੇ, ਪਰ ਉਨ੍ਹਾਂ ਤਿਲ ਨਾ ਤਮਾਏ। ਪਰ ਉਨ੍ਹਾਂ ਦੇ ਮਨ ਵਿਚ ਇਕ ਤਿਲ ਜਿੰਨੀ ਵੀ ਤਮਾ ਨਹੀਂ ਕਿ ਮੈਂ ਇਨ੍ਹਾਂ ਦੀ ਵਰਤੋਂ ਕਰਕੇ ਆਪਣੀ ਵਡਿਆਈ ਕਰਾਵਾਂ ਜਾਂ ਇਹ ਕਰ ਲਵਾਂ। ਉਨ੍ਹਾਂ ਉਸ ਦੇ ਵਿਚ ਵੱਡੇ ਨਾਮ ਦੀ ਖਿੱਚ ਹੈ, ਵਾਹਿਗੁਰੂ ਦੇ ਨਾਮ ਦਾ ਪਿਆਰ ਹੈ। ਸਾਹਿਬ ਕਹਿੰਦੇ ਜੋ ਪ੍ਰਭ ਭਾਵੈ ਸੋ ਥੀਐ, ਅਵਰ ਨ ਕਰਨਾ ਜਾਏ। ਐਸੇ ਗੁਰਮੁਖ ਜਿਹੜੇ ਨੇ ਨਾ, ਜਿਹੜੇ ਨਾਮ ਦੇ ਵਿਚ ਜੁੜ ਗਏ, ਉਹ ਦਿਨ ਰਾਤ ਇਕ ਅਵਸਥਾ ਵਿਚ ਰਹਿੰਦੇ ਕਿ ਵਾਹਿਗੁਰੂ ਅਕਾਲ ਪੁਰਖ ਜੀਓ, ਆਪ ਜੀ ਨੂੰ ਜੋ ਕੁਝ ਚੰਗਾ ਲੱਗਦਾ ਉਹੀ ਮੈਂ ਵੇਖ ਰਿਹਾ, ਉਹੀ ਵਰਤ ਰਿਹਾ, ਮੇਰੇ ਤੋਂ ਹੋਰ ਕੁਝ ਵੀ ਹੁੰਦਾ ਨਹੀਂ। ਅਵਰ ਨਾ ਕਰਨਾ ਜਾਏ, ਜਨ ਨਾਨਕ ਜੀਵੈ ਨਾਮ ਲੈ, ਮੇਰਾ ਜੀਵਨ ਤੇ ਕੇਵਲ ਨਾਮ ਹੀ ਹੈ। ਹਰ ਦੇਵ ਉਹ ਸਹਿ ਸੁਭਾਏ, ਇਹ ਦਾਤ ਆਪ ਜੀ ਕਿਰਪਾ ਕਰਕੇ ਦੇ ਦਿਓ। ਸਤਿਗੁਰੂ ਕਹਿੰਦੇ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਇ। ਗੁਰੂ ਸਾਹਿਬ ਨੇ ਇੱਕ ਬੜਾ ਵੱਡਾ ਆਸਰਾ ਤੇ ਓਟ ਸਿਧਾਂਤ ਦਿੱਤਾ ਹੈ, ਕਿਉਂਕਿ ਬੜੇ ਲੋਕ ਕਹਿੰਦੇ ਨੇ ਇਹਨਾਂ ਦਾ ਕੌਣ ਏ, ਤੇ ਪਾਠ ਪੂਜਾ ਕਰਨ ਵਾਲੇ ਲੋਕ ਨੇ, ਇਹਨਾਂ ਦੀ ਕਿਹੜਾ ਚੱਲਦੀ ਏ, ਇਹਨਾਂ ਨੂੰ ਕੌਣ ਪੁੱਛਦਾ ਹੈ। ਇਹ ਤੇ ਗੁਰਦੁਆਰੇ ਜਾਂਦੇ, ਅਜੇ ਸਾਡੇ ਸਮਾਜ ਵਿਚ ਬੜੀ ਧਾਰਨ ਹੈ, ਇੱਕ ਤੇ ਬੰਦਾ ਮਨਮੁਖ ਏ ਨਾ, ਉਹ ਕੋਈ ਗੱਲ ਕਰੇ ਵੀ ਜੇ ਹੋਰ ਕੋਈ ਕੰਮ ਨੀ ਲੱਭਦਾ ਤੇ ਜਾਓ ਗੁਰਦੁਆਰੇ ਤੁਰ ਜਾਓ, ਉਨ੍ਹਾਂ ਦਾ ਤੇ ਅਫਸੋਸ ਨਹੀਂ ਸਾਧ ਸੰਗਤ, ਕਿਉਂਕਿ ਨਾ ਉਨ੍ਹਾਂ ਨੇ ਕਦੀ ਪੜਿਆ ਨਾ ਸੁਣਿਆ, ਉਹਦੇ ਸੁੱਤੇ ਹੀ ਪਏ ਨੇ ਬਿਲਕੁਲ, ਬਸ ਕਣਕ ਮੁਕਾਉਣੀ ਏ ਤੇ ਦੁਨੀਆਂ ਤੋਂ ਤੁਰ ਜਾਣਾ। ਪਰ ਹੱਦ ਹੋ ਗਈ, ਐਸੇ ਲੋਕ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਸੇਵਾ ਕਰਦਿਆਂ ਲੰਘਾ ਦਿੱਤੀ, ਸਾਰੀ ਉਮਰ ਜਥੇਦਾਰੀ ਕਰਦਿਆਂ ਲੰਘਾ ਦਿੱਤੀ। ਮੈਂ ਇਹੋ ਜਿਹੇ ਲੋਕਾਂ ਦੇ ਮੂੰਹੋਂ ਵੀ ਸੁਣਿਆ ਵੀ ਚੱਲ ਜੇ ਹੋਰ ਕੋਈ ਨਹੀਂ ਕੰਮ ਲੱਭਦਾ ਤੇ ਤੂੰ ਗੁਰਦੁਆਰੇ ਪਾਠ ਹੀ ਸਿੱਖ ਲੈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈ ਕਿ ਇਹ ਜਿਹੜਾ ਕੰਮ ਹੈ ਨਾ, ਰਹਿ ਖੈ ਲੋਕਾਂ ਦਾ। ਸਾਡੀ ਕੌਮ ਤੇ ਬਖਸ਼ਾਂ ਗੁਰੂ ਸਾਹਿਬ ਨੇ ਬੜੀਆਂ ਕੀਤੀਆਂ ਸਨ, ਇੰਨੀਆਂ ਬਖਸ਼ਾਂ ਕਿਸੇ ਰਹਿਬਰ ਨੇ ਆਪਣੀ ਕੌਮ ਤੇ ਕੀਤੀਆਂ ਨਹੀਂ, ਪਰ ਜਿੰਨੀਆਂ ਜ਼ਿਆਦੀਆਂ ਬਖਸ਼ਾਂ ਗੁਰੂ ਨੇ ਸਾਡੀ ਕੌਮ ਤੇ ਕੀਤੀਆਂ, ਓਨੇ ਜ਼ਿਆਦਾ ਅਸੀਂ ਨਲਾਇਕ ਹਾਂ। ਬੁੱਧੀ ਦੇ ਤੌਰ ਤੇ ਬੁੱਧੀ ਕੋਈ ਨਹੀਂ ਸਾਡੇ ਕੋਲ, ਬੜੇ ਨਲਾਇਕ ਰੱਜ ਕੇ। ਖਜ਼ਾਨਾ ਬੜਾ ਦਿੱਤਾ ਸੀ ਪਰ ਸਾਨੂੰ ਅਕਲ ਹੀ ਨਹੀਂ ਆਈ ਵੀ ਏਡੀ ਫਾਸਟ ਵੱਡੀ ਸਭ ਤੋਂ ਵਿਦਿਆ ਬਾਣੀ, ਤੇ ਬਾਣੀ ਤੇ ਗੁਰਦੁਆਰੇ ਅਸੀਂ ਕੀ ਬਣਾ ਦਿੱਤੇ? ਕਹਿੰਦੇ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਲੱਭਦਾ, ਕਹਿੰਦੇ ਤੂੰ ਗੁਰਦੁਆਰੇ ਟੁਰ ਜਾ। ਇਸ ਕਰਕੇ ਉਸ ਅੰਗਰੇਜ਼ ਨੇ ਸੱਚ ਹੀ ਕਿਹਾ ਜਿਹੜਾ ਕਹਿੰਦਾ ਸਿੱਖੋ ਤੁਹਾਨੂੰ ਕਿਸੇ ਨਰਕ ਨੇ ਵੀ ਥਾਂ ਨਹੀਂ ਦੇਣਾ, ਕਿਉਂ? ਜਿੰਨੀਆਂ ਬਖਸ਼ਾਂ ਤੁਹਾਡੇ ਗੁਰੂ ਨੇ ਤੁਹਾਡੇ ਤੇ ਕੀਤੀਆਂ ਸਨ, ਤੁਸੀਂ ਉਸ ਹਿਸਾਬ ਦੇ ਨਾਲ ਸੁੱਤੇ ਪਏ, ਤੁਹਾਨੂੰ ਉਹਦੀ ਸਾਰ ਹੀ ਕੋਈ ਨਹੀਂ ਰਹੀ। ਏਡਾ ਵੱਡਾ ਖਜ਼ਾਨਾ, ਤੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਨਹੀਂ, ਇਹ ਰੱਬ ਨੂੰ ਤੁਸੀਂ ਗੁਰੂ ਨੂੰ ਕੋਈ ਰਹੀ ਖਈ ਗੱਲ ਨਾ ਸਮਝਿਆ ਜੇ। ਉਦਾਹਰਣ ਦਿੰਦੇ ਨੇ, ਕਹਿੰਦੇ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ। ਉਦਾਹਰਣ ਦਿੱਤੀ, ਕਹਿੰਦੇ ਜਿਹਦੀ ਸਰਕਾਰ ਹੁੰਦੀ, ਜਿਹੜਾ ਰਾਜਾ ਹੁੰਦਾ ਨਾ, ਉਸ ਰਾਜੇ ਨਾਲ ਜਿਹਦੀ ਬਣਦੀ ਹੋਵੇ ਤੇ ਸਾਰੇ ਲੋਕ ਉਹਦੇ ਕਹਿ ਤੇ ਤੁਰਦੇ ਨੇ, ਉਹਦੇ ਤੋਂ ਪ੍ਰਭਾਵਿਤ ਹੁੰਦੇ ਨੇ, ਭਾਈ ਇਹਦੀ ਗੱਲ ਚੱਲਦੀ। ਉਦਾਹਰਣ ਦਿੱਤੀ, ਸਿਰਫ ਇਹ ਨਹੀਂ ਕਹਿ ਰਿਹਾ ਵੀ ਉਹ ਬੜੀ ਚੰਗੀ ਗੱਲ ਹੈ ਜਾਂ ਉਹਦੀ ਵਿਆਖਿਆ ਨਹੀਂ ਇੱਥੇ। ਉਦਾਹਰਣ ਦਿੱਤੀ, ਕਹਿੰਦੇ ਜਿਹਦੀ ਸਰਕਾਰ ਹੈ ਸਭ ਕੁਝ ਉਹਦਾ ਹੀ ਹੈ। ਇਹਦਾ ਉਦਾਹਰਣ ਸਿਰਫ ਇਹ ਹੈ ਕਿ ਜਿਸ ਦੀ ਵਾਹਿਗੁਰੂ ਨਾਲ ਬਣ ਗਈ, ਜਿਸ ਦੀ ਗੁਰੂ ਨਾਲ ਬਣ ਗਈ, ਜਿਸ ਦੀ ਗੁਰੂ ਗ੍ਰੰਥ ਸਾਹਿਬ ਨਾਲ ਬਣ ਗਈ, ਉਹ ਬੜਾ ਸਮਰੱਥ ਬਾਦਸ਼ਾਹ ਹੈ, ਉਹਦੇ ਵੱਲ ਕੋਈ ਉਹਦੀ ਵਾਹ ਵੱਲ ਵੀ ਨਹੀਂ ਵੇਖ ਸਕਦਾ, ਉਹ ਇੰਨਾ ਬੇਪਰਵਾਹ ਭਰੋਸਾ ਕਰਕੇ ਤੇ ਤੁਰਾਂਗੇ ਤਾਂ। ਕਹਿੰਦੇ ਗੁਰਮੁਖ ਕਾਰ ਕਮਾਵਣੀ। ਹਾਂ, ਜਿਸ ਬੰਦੇ ਨੇ ਗੁਰੂ ਦਾ ਆਸਰਾ ਲੈਣਾ ਹੈ, ਜਿਸ ਬੰਦੇ ਨੇ ਦੁਨੀਆਂ ਦੇ ਸਾਹਮਣੇ ਛਾਤੀ ਤੇ ਹੱਥ ਮਾਰ ਕੇ ਖਲੋਣਾ ਵੀ ਮੇਰਾ ਗੁਰੂ ਜੇ ਸਮਰੱਥ, ਮੇਰਾ ਗੁਰੂ ਸਭ ਤੋਂ ਵੱਡਾ ਹੈ, ਉਹਦੇ ਵਾਸਤੇ ਇਹ ਹੋਣਾ ਬੜਾ ਜ਼ਰੂਰੀ ਹੈ ਕਿ ਗੁਰਮੁਖ ਕਾਰ ਕਮਾਵਣੀ, ਗੁਰੂ ਦੀ ਦੱਸੀ ਕਾਰ ਉਹਨੇ ਕਰੇ, ਉਹ ਕੰਮ ਕਮਾਈ ਕਰੇ ਜੋ ਉਹਦੇ ਗੁਰੂ ਨੇ ਕਿਹਾ, ਉਹਦੇ ਤੋਂ ਬਾਹਰ ਨਾ ਜਾਵੇ, ਫਿਰ ਗੁਰੂ ਉਹਦੀ ਪਿੱਠ ਤੇ ਖੜਾ। ਫਿਰ ਕਹਿੰਦੇ ਸੱਚ ਘੱਟ ਪ੍ਰਗਟ ਹੋਏ, ਉਹਦੇ ਹਿਰਦੇ ਦੇ ਵਿੱਚ ਨਾਮ ਦੀ ਦਾਤ ਪ੍ਰਗਟ ਹੋ ਜਾਏਗੀ, ਨਾਮ ਦੀਆਂ ਬਖਸ਼ਾਂ ਪ੍ਰਗਟ ਹੋ ਜਾਣਗੀਆਂ। ਅੰਤਰ ਜਿਸ ਕਹਿ ਸੱਚ ਵਸੈ, ਤੇ ਜਿਹਦੇ ਅੰਦਰ ਸੱਚਾ ਨਾਮ ਵਸ ਗਿਆ, ਨਾਮ ਦੀਆਂ ਧੁਨੀਆਂ ਵਸ ਗਈਆਂ, ਨਾਮ ਦਾ ਰਸ ਅੰਦਰ ਜਿਹਦੇ ਵਸ ਗਿਆ ਮਨ ਵਿੱਚ, ਸੱਚੇ ਸੱਚੀ ਸੋਏ, ਸੋਏ ਦਾ ਅਰਥ ਹੈ ਪ੍ਰਭਾਵ ਅਸਰ, ਉਸ ਬੰਦੇ ਦਾ ਪ੍ਰਭਾਵ ਵੀ ਸੱਚਾ, ਜਿੱਥੇ ਜਾਏਗਾ ਉਸ ਨਾਮ ਦਾ ਅਸਰ ਚੌਵਾਂ ਪਾਸੇ ਉਹਦਾ ਅਸਰ ਪਏਗਾ। ਕਹਿੰਦੇ ਸੱਚ ਮਿਲੇ ਸੇ ਨਾ ਵਿਛੜੇ, ਸੱਚ ਦਾ ਇੱਕ ਐਸਾ ਨਸ਼ਾ ਹੈ, ਸੱਚ ਵਿੱਚ ਇੰਨੀ ਪਾਵਰ ਤੇ ਇੰਨੀਆਂ ਬਖਸ਼ਾਂ, ਜਿਹੜੇ ਸੱਚੇ ਨਾਮ ਦੇ ਵਿੱਚ ਮਿਲੇ ਉਹ ਵਿਛੜਦੇ ਨਹੀਂ, ਦੂਰ ਨਹੀਂ ਜਾਂਦੇ, ਉਹਨਾਂ ਨੂੰ ਕਦੀ ਵਿਛੋੜਾ ਨਹੀਂ ਹੁੰਦਾ। ਤਿੰਨ ਨਿੱਜ ਘਰ ਵਾਸਾ ਹੋਏ, ਉਹਨਾਂ ਦਾ ਮਨ ਇੱਕ ਟਿਕਾਅ ਵਿੱਚ, ਆਨੰਦ ਵਿੱਚ, ਗੁਰੂ ਕੇ ਸ਼ਬਦ ਦੇ ਵਿੱਚ ਟਿਕ ਜਾਂਦਾ, ਤੇ ਸਦਕਾਲੀ ਨਿਵਾਸ ਉਹਨਾਂ ਦਾ ਗੁਰੂ ਦੇ ਚਰਨਾਂ ਨਾਲ ਬਣ ਜਾਂਦਾ। ਮੇਰੇ ਮਨ ਮੇਰੇ ਰਾਮ, ਮੈਂ ਹਰ ਬਿਨ ਅਵਰ ਨਾ ਕੋਏ, ਹੇ ਮੇਰੇ ਵਾਹਿਗੁਰੂ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਤੇਰੀ ਸਰਕਾਰ ਨੂੰ ਹੀ ਮੰਨਣਾ, ਮੈਨੂੰ ਤੇ ਤੇਰੀ ਓਟ ਹੈ ਤੇ ਹੋਰ ਕਿਸੇ ਦੀ ਪਰਵਾਹ ਨਹੀਂ। ਕਹਿੰਦੇ ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਪਰ ਸਤਿਗੁਰੂ ਜਿਹੜਾ ਨਾ, ਸੱਚ ਸੱਚਾ ਨਾਮ ਪ੍ਰਭੂ ਜਿਹੜਾ, ਉਹ ਨਿਰਮਲਾ ਹੈ, ਉਹ ਮੈਲ ਰਹਿ ਤੇ, ਉਹ ਉਸ ਅਵਸਥਾ ਵਿੱਚ ਜਿਹਦੇ ਵਿੱਚ ਕਿਸੇ ਵਾਸ਼ਨਾ ਦੀ ਮੈਲ ਨਹੀਂ, ਕਿਸੇ ਲੋਭ ਦੀ ਮੈਲ ਨਹੀਂ, ਤੇ ਸ਼ਬਦ ਮਿਲਾਵਾ ਹੋਏ। ਇਹ ਮਿਲਾਪ ਕਿਵੇਂ ਹੋਵੇਗਾ ਜੀ? ਉਹਦੇ ਨਾਲ ਸਾਂਝ ਕਿਵੇਂ ਜੁੜੇਗੀ? ਗੁਰੂ ਕੇ ਸ਼ਬਦ ਦੇ ਵਿੱਚ, ਗੁਰੂ ਕੀ ਬਾਣੀ ਦੀ ਸਿੱਖਿਆ ਨੂੰ ਸੁਣ ਕੇ ਜੀਵਨ ਵਿੱਚ ਕਮਾਵਾਂਗੇ, ਤੇ ਫਿਰ ਉਹਦੇ ਨਾਲ ਮਿਲਾਪ ਹੋ ਜਾਏਗਾ, ਇਹ ਜਦੋਂ ਇੱਕ ਵਾਰੀ ਮਿਲਾਪ ਹੋ ਗਿਆ, ਸਾਹਿਬ ਕਹਿੰਦੇ ਸ਼ਬਦ ਮਿਲਾ ਸੋ ਮਿਲ ਰਿਹਾ, ਬਸ ਇੱਕ ਵਾਰੀ ਜਿਹਦੀ ਕੁੰਡੀ ਉਹਦੇ ਨਾਲ ਲੱਗ ਗਈ ਨਾ, ਇੱਕ ਵਾਰੀ ਜੋੜ ਲੱਗ ਗਿਆ ਉਹਦਾ ਵਿਛੋੜਾ ਕਦੀ ਨਹੀਂ ਹੁੰਦਾ। ਸਦ ਕਾਲੀ ਇੱਕ ਰਸ, ਉਹਦੇ ਨਾਲ ਉਹਦਾ ਧਿਆਨ ਲੱਗਾ, ਇੱਕ ਹੋ ਗਿਆ, ਪਾਣੀ ਤੋਂ ਪਾਣੀ ਵੱਖਰਾ ਹੋ ਹੀ ਨਹੀਂ ਸਕਦਾ। ਜਿਸ ਨੂੰ ਆਪੇ ਲੈ ਮਿਲਾਏ, ਆਪ ਹੀ ਕਿਰਪਾ ਕਰਕੇ ਆਪਣੇ ਵੱਲੋਂ ਖਿੱਚ ਲੈਂਦਾ ਮੋਹਿਤ ਕਰਕੇ। ਦੂਜੇ ਭਾਏ ਕੋ ਨਾ ਮਿਲੇ, ਦੂਜੇ ਭਾਏ ਦਾ ਮਤਲਬ ਹੈ ਕਿ ਜੇ ਕਿਸੇ ਦੇ ਮਨ ਦੇ ਵਿੱਚ ਉਹਨੂੰ ਮਿਲਣ ਦੀ ਭਾਵਨਾ ਨਹੀਂ, ਡਬਲ ਮਾਈਂਡਡ ਮਨੁੱਖ, ਜਿਹਦੇ ਮਨ ਦੇ ਵਿੱਚ ਬੁੱਧੀ ਦੇ ਵਿੱਚ ਮੈਲ ਹੈ, ਉਹ ਮਿਲਣਾ ਵੀ ਚਾਹੁੰਦਾ ਤੇ ਨਹੀਂ ਵੀ ਮਿਲਣਾ ਚਾਹੁੰਦਾ, ਉੱਥੇ ਰੜਕ ਆ ਗਈ, ਵਿੱਚ ਦੁਬਧਾ ਪੈ ਗਈ, ਨਹੀਂ ਕੋਈ ਮਿਲ ਸਕਦਾ। ਜਿੰਨਾ ਚਿਰ ਅੰਦਰ ਸ਼ੁੱਧਤਾ ਨਹੀਂ ਆਈ, ਅੰਦਰ ਪਿਆਰ ਨਹੀਂ ਜਾਗਿਆ ਪੂਰਾ, ਕਹਿੰਦੇ ਕੋਈ ਨਹੀਂ ਮਿਲ ਸਕਦਾ। ਕੀ ਹੋਏਗਾ ਫਿਰ? ਕਹਿੰਦੇ ਫਿਰ ਆਵੇ ਜਾਏ, ਆਈ ਜਾਂਦਾ ਤੇ ਜਾਈ ਜਾਂਦਾ, ਘੁੰਮੀ ਜਾਂਦਾ, ਪੜ੍ਹੀ ਜਾਂਦਾ ਤੇ ਘੁੰਮੀ ਜਾਂਦਾ, ਮਿਲ ਨਹੀਂ ਸਕੇਗਾ, ਦੁਬਧਾ ਹੈ। ਪਰ ਜਿਨ੍ਹਾਂ ਨੇ ਇੱਕ ਮਨ ਹੋ ਕੇ ਉਹਦਾ ਪਿਆਰ ਹਿਰਦੇ ਵਿੱਚ ਟਿਕਾਇਆ ਹੈ, ਹਜ਼ੂਰ ਕਹਿੰਦੇ ਸਭ ਮੈਂ ਇੱਕ ਵਰਤ ਦਾ ਇੱਕੋ ਰਹਿਆ ਸਮਾਏ, ਸਾਰਿਆਂ ਦੇ ਵਿੱਚ ਇੱਕੋ ਹੀ ਵਰਤ ਦਾ ਉਹਨੂੰ ਦਿਸ ਪਿਆ ਤੇ ਸਾਰਿਆਂ ਦੇ ਵਿੱਚ ਇੱਕ ਹੀ ਸਮਾਇਆ ਹੋਇਆ ਨਜ਼ਰ ਆਇਆ। ਕਹਿੰਦੇ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਇੱਕ ਘੜੀ ਆਉਂਦੀ ਏ ਜਦੋਂ ਪੂਰੇ ਗੁਰੂ ਦੀ ਸਿੱਖ ਦੇ ਉੱਤੇ ਦਇਆ ਹੋ ਜਾਂਦੀ ਹੈ, ਬਖਸ਼ਿਸ਼, ਦਇਆ, ਕਿਰਪਾ, ਤਰਸ ਹੋ ਜਾਂਦਾ, ਉਹ ਗੁਰਮੁਖ ਗੁਰੂ ਦੀ ਕਿਰਪਾ ਦੁਆਰਾ ਨਾਮ ਦੇ ਵਿੱਚ ਸਮਾ ਗਿਆ, ਨਾਮ ਦੇ ਅੰਦਰ ਸਮਾ ਗਿਆ। ਨਹੀਂ ਤਾਂ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸਾਹਿਬ ਅੱਗੇ ਕਹਿੰਦੇ ਪੜ ਪੜ ਪੰਡਿਤ ਜੋਤ ਕੀ ਵਾਦ ਕਰੈ ਵਿਚਾਰ। ਜੇ ਨਾਮ ਅੰਦਰ ਨਹੀਂ ਨਾ, ਭਗਤੀ ਨਹੀਂ, ਬੰਦਗੀ ਨਹੀਂ, ਤੇ ਫਿਰ ਪੜ੍ਹਨ ਵਾਲਿਆਂ ਦਾ ਕੀ ਹਾਲ ਹੁੰਦਾ? ਜਿਹੜੇ ਇਕੱਲੇ ਪੜ੍ਹਦੇ ਰਹਿੰਦੇ ਨੇ, ਅਰਥ ਕੱਢਦੇ ਰਹਿੰਦੇ, ਇੱਕ ਦੂਜੇ ਦੀ ਅੱਖਰਾਂ ਦੀ ਛਿੱਲ ਲਾਉਂਦੇ ਰਹਿੰਦੇ ਨੇ, ਉਹ ਜੋਤਸ਼ੀ ਤੇ ਪੰਡਿਤ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਹਦੇ ਵਾਸਤੇ ਪੜ੍ਹਦੇ ਨੇ? ਜੇ ਤੇ ਪੜ੍ਹਨਾ ਸੀ ਜੁੜਨ ਵਾਸਤੇ, ਤੇ ਪੜ੍ਹਨਾ ਬੜੀ ਵੱਡੀ ਘਾਲਣਾ ਹੈ, ਪਰ ਵਾਦ ਕਰਨਾ ਸੀ, ਵਿਵਾਦ ਕਰਨਾ ਸੀ, ਬਸ ਇਹ ਵੇਖਣਾ ਸੀ ਵੀ ਕਿੱਥੇ ਗਲਤ ਬੋਲਿਆ, ਤੋਂ ਇੱਕ ਤੁਕ ਕੱਢ ਕੇ ਉਹਦੇ ਉੱਤੇ ਜੇ ਤੇ ਭਾਵਨਾ ਹੋਵੇ ਇਹ ਵੀ ਚਲੋ ਜੇ ਕਿਸੇ ਗੁਰਮੁਖ ਨੂੰ ਕਿਸੇ ਚੀਜ਼ ਦਾ ਪਤਾ ਹੈ ਉਹ ਦੱਸਦਾ, ਉਹ ਚੀਜ਼ ਹੋਰ ਹੈ। ਪਰ ਆਮ ਹੁੰਦਾ ਕੀ ਏ, ਆਪਾਂ ਕੀੜੀ ਦੀ ਬਿਰਤੀ ਉਹਨੂੰ ਕਹਿੰਦੇ, ਕੀੜੀ ਭਾਵੇਂ ਕਿੱਡਾ ਵੱਡਾ ਸ਼ੀਸ਼ ਮਹਿਲ ਬਣਾ ਦਿਓ, ਉਹਨੇ ਖੁੱਡ ਲੱਭਣੀ ਵੀ ਕਿੱਥੇ ਸਰਾਗ ਰਹਿ ਗਿਆ, ਬਸ ਉੱਥੇ ਵੜਨਾ। ਇਸ ਤਰ੍ਹਾਂ ਜਿਹੜੇ ਪੜ੍ਹੇ ਲਿਖੇ ਬਹੁਤੇ ਪੰਡਿਤ ਨੇ ਨਾ, ਉਹ ਕਹਿੰਦੇ ਵਾਦ ਕਰਦੇ, ਵਿਵਾਦ, ਵਿਵਾਦ, ਵਾਦ ਕਰੈ ਵਿਚਾਰਾਂ, ਉਹਨਾਂ ਦੀਆਂ ਵਿਚਾਰਾਂ ਵਿਵਾਦਾਂ ਨਾਲ ਭਰੀਆਂ ਨੇ, ਉਹਦਾ ਕਾਰਨ ਕੀ ਹੈ ਮਹਾਰਾਜ ਜੀ? ਕਹਿੰਦੇ ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ। ਉਹਨਾਂ ਦੀ ਮਤ ਤੇ ਉਹਨਾਂ ਦੀ ਬੁੱਧੀ ਭਵੀ, ਭਵੀ ਦਾ ਅਰਥ ਹੈ ਗੁਰੂ ਵੱਲੋਂ ਉਹਨੇ ਮੂੰਹ ਫੇਰ ਲਿਆ, ਪਾਸੇ ਹੋ ਗਿਆ। ਮਤ ਬੁੱਧ ਭਵੀ, ਭਾਵ ਗਈ ਮਤ ਬੁੱਧ, ਪਾਸੇ ਹੋ ਗਈ ਬੁੱਧੀ ਜਿਹੜੀ ਏ ਦਵੈਤ ਵਿੱਚ ਏ, ਤੇ ਅੰਤਰ ਲੋਭ ਤੇ ਵਿਕਾਰ, ਮਾਇਆ ਦਾ ਲੋਭ ਵੀ ਬੜਾ ਤੇ ਵਾਸ਼ਨਾ ਦਾ ਵਿਕਾਰ ਵੀ ਬੜਾ, ਇਹਦੇ ਵਿੱਚ ਫਸੇ ਪਏ ਨੇ। ਲੱਖ ਚੌਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ। ਸੱਚਾ ਪਾਤਸ਼ਾਹ ਜੀ ਕਹਿੰਦੇ ਲੱਖ ਚੁਰਾਸੀ ਜੂਨਾਂ ਦੇ ਵਿੱਚ ਜਿਉਂ ਲੱਗੇ ਪਾਉਣ, ਜਿਉਂ ਲੱਗੇ ਭਰਮਣ ਕਰਨ, ਖੁਆਰ ਹੋ ਗਏ, ਪੱਲੇ ਕੁਝ ਨਹੀਂ ਪਿਆ। ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਉਹਦਾ ਕਾਰਨ ਕੀ ਸੀ? ਪੂਰਬ ਲਿਖਿਆ, ਪੂਰਬ ਦਾ ਅਰਥ ਹੁੰਦਾ ਪਹਿਲਾਂ, ਹੁਣ ਜਿਹੜਾ ਅੱਜ ਕਰਨੇ ਆ ਕੱਲ ਨੂੰ ਅਸਰ ਤੇ ਜ਼ਿੰਦਗੀ ਦਾ, ਉਹ ਜ਼ਿੰਦਗੀ ਤੇ ਉਸੇ ਚੀਜ਼ ਦਾ ਪੈਣਾ ਨਾ। ਜੇ ਅੱਜ ਘਿਓ ਖਾਧਾ ਤੇ ਕੱਲ ਨੂੰ ਸਰੀਰ ਦੱਸੇਗਾ ਵੀ ਤੂੰ ਘਿਓ ਖਾਧਾ, ਜੇ ਅੱਜ ਦੁੱਧ ਪੀਤਾ ਤੇ ਕੱਲ ਨੂੰ ਸਰੀਰ ਦੱਸੇਗਾ ਵੀ ਦੁੱਧ ਪੀਤਾ, ਜੇ ਅੱਜ ਸ਼ਰਾਬ ਪੀਤੀ ਤੇ ਉਹਨੇ ਕੱਲ ਨੂੰ ਦੱਸਣਾ ਹੀ। ਪੂਰਬ ਦਾ ਮਤਲਬ ਹੁੰਦਾ ਵੀ ਜੋ ਅਸੀਂ ਜੀਵਨ ਵਿੱਚ ਕਰ ਰਹੇ ਹਾਂ, ਖਾ ਰਹੇ ਹਾਂ, ਉਹ ਕਮਾਵਣਾ, ਉਹ ਫਿਰ ਕਮਾਈ ਬਣ ਜਾਂਦੀ ਸਹਿਜੇ ਸਹਿਜੇ। ਪੂਰਬ ਲਿਖਿਆ, ਜੋ ਕਰਮ ਕਰਨੇ ਉਹ ਲਿਖਿਆ ਜਾਂਦਾ, ਫਿਰ ਉਹਨੂੰ ਕਮਾਇਆ ਜਾਂਦਾ। ਉਸੇ ਤਰ੍ਹਾਂ ਤੇ ਫਿਰ ਕੋਈ ਨਾ ਮੇਟਣ ਹਾਰ, ਗੁਰੂ ਤੋਂ ਬਿਨਾਂ ਨਹੀਂ ਉਹਨੂੰ ਕੋਈ ਮੇਟ ਸਕਦਾ। ਗੁਰੂ ਚਾਹੇ ਤੇ ਮੇਟ ਸਕਦਾ, ਹੋਰ ਕੋਈ ਦਾ ਅਰਥ ਬਾਕੀ ਦੇ ਸਾਰੇ ਨਹੀਂ ਮੇਟ ਸਕਦੇ। ਉਹ ਬੜਾ ਲੰਮਾ ਪ੍ਰੋਸੀਜਰ ਮੇਟਣ ਵਾਲਾ, ਇਸ ਲਈ ਗੁਰੂ ਸਾਹਿਬ ਕਹਿੰਦੇ ਵੇਖ ਕੇ ਕਰਿਆ ਕਰ। ਦੂਜੇ ਪਾਸੇ ਜੇ ਬਖਸ਼ਾਂ ਲੈਣੀਆਂ ਨੇ, ਸਤਿਗੁਰੂ ਦੀ ਸੇਵਾ ਕਰ। ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਦਾ ਅਰਥ ਹੈ ਕਠਿਨ, ਔਖੀ। ਗੁਰੂ ਦੀ ਸੇਵਾ ਔਖੀ ਹੈ, ਮਨ ਮਾਰਨਾ ਪੈਂਦਾ, ਸੰਸਾਰ ਦਾ ਵਿਰੋਧ ਝੱਲਣਾ ਪੈਂਦਾ, ਲੋਕਾਂ ਦੀ ਖੁਸ਼ਾਮਤ ਤੋਂ ਬਚਣਾ ਪੈਂਦਾ, ਬੇਪਰਵਾਹ ਹੋਣਾ ਪੈਂਦਾ, ਸੱਚ ਦੇ ਮਾਰਗ ਤੇ ਤੁਰਨਾ ਪੈਂਦਾ। ਉਹ ਕਿਵੇਂ? ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਆਪਣਾ ਆਪ ਗਵਾ ਕੇ ਸਿਰ ਦੇਣਾ ਪੈਂਦਾ। ਕਹਿੰਦੇ ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਂਏ। ਕਹਿੰਦੇ ਗੁਰੂ ਕੇ ਸ਼ਬਦ ਦੇ ਵਿਚ ਮਨ ਮਿਲ ਜਾਏ ਤੇ ਵਾਹਿਗੁਰੂ ਮਿਲ ਪੈਂਦਾ। ਬਾਣੀ ਹੀ ਪਰਮਾਤਮਾ, ਬਾਣੀ ਦੇ ਵਿਚ ਅਨੁਸਾਰ ਜੀਵਨ ਜਦੋਂ ਅਸੀਂ ਜਿਉਵਾਂਗੇ ਤੇ ਇਹ ਜੀਵਨ ਹੀ ਪਰਮਾਤਮਾ ਬਣ ਜਾਏਗਾ। ਸਾਰੀ ਸੇਵਾ ਥਾਂਏ ਪੈ ਜਾਏਗੀ ਜਿੰਨੀ ਅਸੀਂ ਕੀਤੀ ਏ। ਇਹ ਨਾਮ ਨਾਲ ਜੁੜਨਾ ਬੜਾ ਜ਼ਰੂਰੀ ਏ। ਕਹਿੰਦੇ ਪਾਰਸ ਪਰਸਿਐ ਪਾਰਸ ਹੋਏ। ਪਾਰਸ ਇੱਕ ਧਾਤ ਹੈ, ਕਹਿੰਦੇ ਨੇ ਜਿਹਦੇ ਨਾਲ ਲੋਹਾ ਲਾ ਦਿਓ ਤੇ ਉਹ ਪਾਰਸ ਬਣਾ ਦਿੰਦੀ ਲੋਹੇ ਨੂੰ। ਇਸ ਤਰ੍ਹਾਂ ਗੁਰੂ ਕਾ ਸ਼ਬਦ ਪਾਰਸ ਹੈ, ਤੇ ਗੁਰੂ ਕਾ ਸ਼ਬਦ ਜਿਹਦਾ ਮਨ ਗੁਰੂ ਕੇ ਸ਼ਬਦ ਦੇ ਨਾਲ ਅਟੈਚਮੈਂਟ ਕਰ ਗਿਆ, ਜੁੜ ਗਿਆ, ਗੁਰੂ ਕੀ ਬਾਣੀ ਨਾਲ ਸਾਂਝ ਪੈ ਗਈ, ਕਹਿੰਦੇ ਉਸ ਗੁਰੂ ਕੇ ਸ਼ਬਦ ਨੇ ਉਹਨੂੰ ਪਰਮਾਤਮਾ ਬਣਾ ਦਿੱਤਾ। ਉਸ ਮਨੁੱਖ ਨੂੰ ਵਾਹਿਗੁਰੂ ਦਾ ਰੂਪ ਦੇ ਦਿੱਤਾ, ਜੋਤੀ ਜੋਤ ਸਮਾਏ ਤੇ ਉਹਦਾ ਜੀਵਨ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿਚ ਸਮਾ ਗਿਆ। ਹਜ਼ੂਰ ਕਹਿੰਦੇ ਜਿਨ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ। ਇਹ ਵੀ ਕਿਤੇ ਲਿਖਿਆ ਗਿਆ ਸੀ, ਬੜੀ ਸੇਵਾ ਕਰ ਕਰਕੇ ਨਾ, ਘਾਲਣਾ ਕਰ ਕਰਕੇ, ਕਮਾਈ ਕਰ ਕਰਕੇ, ਫਿਰ ਇੱਕ ਦਿਨ ਲੇਖ ਲਿਖਿਆ ਜਾਂਦਾ ਅੰਦਰ ਵੀ ਇਹਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ, ਇਹ ਗੁਰੂ ਨੂੰ ਮਿਲੇਗਾ, ਇਹ ਮਿਲੇਗਾ ਅੰਦਰ, ਨਾਮ ਨਾਲ ਜੁੜੇਗਾ। ਇਹ ਭਾਗਾਂ ਨਾਲ ਲਿਖਿਆ ਸੀ ਤੇ ਤਾਂ ਮਿਲਾਪ ਹੋਇਆ, ਤਾਂ ਗੁਰੂ ਦੇ ਚਰਨਾਂ। ਇਸ ਕਰਕੇ ਵੀ ਬੜੇ ਵੱਡੇ ਭਾਗ ਨੇ ਸਿੱਖ ਦੇ, ਜਿਹੜਾ ਉਹ ਗੁਰੂ ਵਾਲਾ ਬਣਿਆ, ਬੜਾ ਲੱਕੀ ਹੈ, ਬੜਾ ਕਿਸਮਤ ਵਾਲਾ ਹੈ। ਪਰ ਕਈ ਵਾਰੀ ਇਹ ਹੁੰਦਾ ਹੈ, ਜਿਹੜੀ ਚੀਜ਼ ਸਾਡੇ ਨੇੜੇ ਹੁੰਦੀ ਏ ਉਹਦੇ ਤੋਂ ਅਸੀਂ ਨਾ ਵਾਕਬ ਹੁੰਦੇ ਹਾਂ, ਜਦੋਂ ਨਹੀਂ ਹੁੰਦੀ ਉਦੋਂ ਬੰਦਾ ਸੋਚਦਾ ਭੱਜਦਾ, ਪਰ ਜਦੋਂ ਨੇੜੇ ਚਲਾ ਜਾਂਦਾ ਉਥੋਂ ਫਿੱਕਾ ਪੈ ਜਾਂਦਾ। ਇਹ ਭਾਗਾਂ ਤੋਂ ਬਿਨਾਂ ਹੁੰਦਾ, ਉਹਦੀ ਕੀਮਤ ਨੂੰ ਜਾਣਦਾ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਵਿਚ ਵਾਹਿਗੁਰੂ ਨੇ ਲਿਖਿਆ ਉਹ ਪੂਰੇ ਗੁਰੂ ਨਾਲ ਮਿਲੇ ਨੇ। ਮਨ ਭੁੱਖਾ ਭੁੱਖਾ ਮਤ ਕਰੈ, ਮਤ ਤੂੰ ਕਰੈ ਪੁਕਾਰ। ਕਹਿੰਦੇ ਐਵੇਂ ਨਾ ਬੇਭਰੋਸਗੀ ਦੇ ਵਿਚ ਤੂੰ ਜੀਵਨ ਨੂੰ ਜੀਵਿਆ ਕਰ, ਇਹ ਵੀ ਇੱਕ ਉਹਦੇ ਨਾਲ ਜੋੜ ਪਾਉਣ ਤੋਂ ਤੇਰੇ ਰਾਹ ਵਿਚ ਰੁਕਾਵਟ। ਜਦੋਂ ਅੰਦਰ ਬੰਦਾ ਕਲਪਦੇ ਰਹਿੰਦਾ, ਸਹਿਮਤ ਨਹੀਂ, ਭੁੱਖੇ ਦਾ ਮਤਲਬ ਇਹ ਨਹੀਂ ਵੀ ਰੋਟੀ ਨਹੀਂ ਮਿਲੀ ਖਾਣ ਲਈ, ਰੋਟੀ ਤਾਂ ਖਾਣ ਲਈ ਮਿਲੀ, ਭੁੱਖੇ ਦਾ ਇੱਥੇ ਮਤਲਬ ਹੈ ਕਿ ਹਰ ਇੱਕ ਚੀਜ਼ ਦੇ ਨਾਲ ਸਹਿਮਤ ਨਾ ਹੋਣਾ, ਜੋ ਵੀ ਮਿਲੀ ਏ ਇਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ, ਇਹ ਕੀ ਹੈ, ਠੀਕ ਕਿਵੇਂ? ਇਹ ਬੰਦਾ ਇੰਨਾ ਭੁੱਖਾ ਭੁੱਖਾ ਕਰੀ ਜਾਂਦਾ। ਠੀਕ ਤਾਂ ਹੈ ਉਹ ਹੰਕਾਰ ਦੇ ਪ੍ਰਭਾਵ ਥੱਲੇ। ਜੇ ਪੁੱਛੋ ਜੀ ਠੀਕ ਕਿਵੇਂ ਹੋਵੇਗਾ, ਕਹਿੰਦੇ ਠੀਕ ਤਾਂ ਹੈ ਜਿਵੇਂ ਮੈਂ ਕਹਿੰਦਾ ਉਸੇ ਤਰ੍ਹਾਂ ਕਰੀ ਜਾਓ ਸਾਰੇ, ਜੇ ਤੇ ਮੈਂ ਕਹਾਂ ਸਾਰੇ ਉਸ ਤਰ੍ਹਾਂ ਕਰਨ ਫਿਰ ਤੇ ਕਹਿੰਦੇ ਠੀਕ ਹੈ, ਤੇ ਜੇ ਕੋਈ ਹੋਰ ਕਵੇ ਇਸ ਤਰ੍ਹਾਂ ਕਰ ਲਓ ਫਿਰ ਨਹੀਂ ਠੀਕ। ਇਹ ਹਰਨਾਕਸ਼ ਦੀ ਬਿਰਤੀ ਹੈ। ਹਰਨਾਕਸ਼ ਵੀ ਇਹੀ ਕਹਿੰਦਾ ਸੀ, ਹਰਨਾਕਸ਼ ਕਹਿੰਦਾ ਸੀ ਜਿਵੇਂ ਮੈਂ ਕਹਿੰਦਾ ਉਸ ਤਰ੍ਹਾਂ ਹੋਵੇ, ਹੋਰ ਨਾ ਕੁਝ ਹੋਵੇ। ਇਹ ਹਰਨਾਕਸ਼ ਬਿਰਤੀਆਂ ਨੇ, ਜਿੰਨਾ ਚਿਰ ਬਿਰਤੀ ਨਹੀਂ ਬਦਲਦੀ ਬਾਹਰੋਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਮਨ ਦੀ ਆਦਤ ਹੈ ਉਹ ਭੁੱਖਾ ਭੁੱਖਾ, ਮੈਂ ਭੁੱਖਾ, ਭੁੱਖੇ ਦਾ ਮਤਲਬ ਮੈਂ ਨਹੀਂ ਸਹਿਮਤ, ਮੈਂ ਨਹੀਂ ਸਹਿਮਤ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਅੰਜ ਕਰੋ ਅੰਜ ਕਰੋ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਉਹ ਰੋਗ ਹੈ ਅੰਦਰ ਜਿਹੜਾ ਸਹਿਮਤ ਨਹੀਂ ਹੁੰਦਾ, ਕਦੇ ਸ਼ਾਂਤ ਨਹੀਂ ਹੋਵੇਗਾ। ਭਾਵੇਂ ਕਿੰਨਾ ਪੜ੍ਹ ਲੈ ਤੇ ਭਾਵੇਂ ਕਿੰਨਾ ਸੁੱਖ ਲੈ, ਉਹਨੇ ਆਪਣਾ ਅੰਦਰ, ਕਿਉਂਕਿ ਉਹਦਾ ਜਿਹੜਾ ਪੂਜ ਹੈ ਨਾ ਉਹ ਰੱਬ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਨੇ, ਇਹ ਤੇ ਆਪਾਂ ਮੱਥੇ ਟੇਕਦੇ ਹਾਂ ਨਾ ਬਾਹਰੋਂ, ਉਹਦਾ ਰੱਬ ਉਹਦਾ ਮਨ ਹੈ, ਉਹਨੇ ਮਨ ਨੇ ਫਿਰ ਉਹਨੂੰ ਢਾ ਲੈਣਾ ਵੀ ਇੰਜ ਕਰ, ਕਿਉਂਕਿ ਇਹਨੇ ਆਦਤ ਪਾਈ, ਆਪਾਂ ਮਨ ਨੂੰ ਬੜੀ ਆਦਤ ਪਾਈ ਵੀ ਤੈਨੂੰ ਅਸੀਂ ਸਵਾਰਾਂਗੇ। ਦੱਸੋ ਜੀ ਕਿਹੜੇ ਫੁੱਲ ਲਿਆ ਕੇ ਮੱਥਾ ਟੇਕੀਏ ਤੁਹਾਨੂੰ, ਤੁਸੀਂ ਨਾ ਕਿਤੇ ਰੁੱਸ ਜਾਓ। ਉਹਦੀ ਪੂਜਾ ਕਰ ਕਰਕੇ ਅਸੀਂ ਮਨ ਨੂੰ ਹੀ ਰੱਬ ਸਮਝ ਲਿਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਭੁੱਖਾ ਭੁੱਖਾ ਮਤ ਕਰੇ, ਕਹਿੰਦੇ ਐਵੇਂ ਨਾ ਰੋਈ ਜਾਇਆ ਕਰ, ਬੜਾ ਕੁਝ ਤੈਨੂੰ ਰੱਬ ਨੇ ਦਿੱਤਾ, ਜੋ ਕੁਝ ਤੇਰੇ ਕੋਲ ਤੂੰ ਉਹਨੂੰ ਵੇਖਿਆ ਕਰ, ਤੇ ਮਤ ਤੂੰ ਕਰੇ ਪੁਕਾਰ ਦਿਨ ਰਾਤ, ਐਵੇਂ ਨਾ ਪੁਕਾਰੀ ਜਾਇਆ ਕਰ, ਕਦੀ ਸ਼ੁਕਰਾਨਾ ਵੀ ਕਰ ਲਿਆ ਕਰ, ਕਦੀ ਇਹ ਵੀ ਕਿਹਾ ਕਰ ਵੀ ਕੋਈ ਗੱਲ ਨੀ ਠੀਕ ਹੈ ਸਭ ਵਧੀਆ ਸਭ ਕਿਰਪਾ। ਮਤ ਤੂੰ ਕਰੇ ਪੁਕਾਰ ਕਿਉਂਕਿ ਲੱਖ ਚੌਰਾਸੀ ਹੀ ਜਿਨ ਸਿਰੀ, ਸਿਰੀ ਦਾਰ ਤੇ ਬਣਾਈ ਸਿਰਜਨ ਕੀਤਾ, ਜਿਸ ਵਾਹਿਗੁਰੂ ਨੇ 84 ਲੱਖ ਜੂਨ ਦਾ ਸਿਰਜਨ ਕੀਤਾ, ਉਹ ਸਭ ਸੈਂ ਦੇ ਆਧਾਰ, ਉਹ ਸਾਰਿਆਂ ਦੀ ਪਾਲਣਾ ਕਰ ਰਿਹਾ, ਸਾਰਿਆਂ ਨੂੰ ਆਧਾਰ ਦੇ ਰਿਹਾ, ਨਿਰਭਉ ਸਦਾ ਦਇਆਲ ਹੈ। ਕਿੰਨੇ ਗੁਣ ਨੇ ਉਸ ਵਾਹਿਗੁਰੂ ਵਿਚ, ਇਕ ਤੇ ਉਹਨੂੰ ਡਰ ਨਹੀਂ ਕਿਸੇ ਦਾ, ਨਿਡਰ ਬੇਪਰਵਾਹ, ਤੇ ਜਿਹੜੇ ਉਹਦੇ ਨਾਲ ਜੁੜ ਗਏ ਉਹ ਵੀ ਨਿਡਰ ਹੋ ਗਿਆ, ਨਿਰਭਉ, ਇਕ ਸਦਾ ਦਇਆਲ, ਦਇਆ ਵਿਚ ਰਹਿਣਾ, ਦਇਆ ਕਰੀ ਜਾਣੀ, ਗੁੱਸੇ ਵਿਚ ਨਹੀਂ ਆਪਣੇ ਆਪ ਨੂੰ ਰੱਖਣਾ, ਦਇਆ ਵਿਚ ਰਹਿਣਾ, ਤੇ ਸਭਨਾ ਕਰਦਾ ਸਾਰ, ਕਹਿੰਦੇ ਸਾਰਿਆਂ ਦੀ ਸਾਰ ਕਰਦਾ, ਸਾਰਿਆਂ ਦੀ ਸੰਭਾਲ ਕਰਦਾ, ਸਾਰਿਆਂ ਨੂੰ ਵੇਖ ਰਿਹਾ। ਨਾਨਕ ਗੁਰਮੁਖ ਬੂਝੀਐ, ਪਰ ਇਸ ਗੱਲ ਨੂੰ, ਇਸ ਭੇਦ ਨੂੰ ਜਾਣੀਦਾ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਇਸ ਵਿਸ਼ੇਸ਼ ਭੇਦ ਨੂੰ ਜਾਣ ਲਈਦਾ, ਤੇ ਜਦੋਂ ਇਹ ਬੁੱਝੀਐ, ਬੁੱਝ ਲਈਏ ਤਾਂ ਪਾਈਐ ਮੋਖ ਦੁਆਰ, ਉਹਦੇ ਤੋਂ ਬਾਅਦ ਮੋਖ ਦੁਆਰ ਯਾਨੀ ਕਿ ਮੁਕਤੀ ਦਾ ਦਰਵਾਜ਼ਾ ਖੁੱਲਦਾ। ਗੁਰੂ ਅਮਰਦਾਸ ਜੀ ਇੱਥੇ ਬਖਸ਼ਾਂ ਕਰ ਰਹੇ ਨੇ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।